है अतोर गन दे कर संगत गई विचाल जाए शनाने सुदा सर देखत पे निहा।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्या भागा वाले हो नता प्रति गुरु चरणा च जुड़ के हाजरियां भर के गुरु पातशाह जी का पावन पवित्र इतिहास बड़ी श्रद्धा भावना नाल सरवण कर रहे। पच्छम दिशा तो जो संगत आई सी जिन्हां विचों भाई सुभागा जी ने पांच घोड़े सतगुरु गुरु हरगोबिंद साहब नूं भेट कीते, बड़े कीमती घोड़े ने। उन्हां पंजां चों एक घोड़ा सतगुरां ने अपनी सवारी वास्ते चुनिया, दूजा घोड़ा भाई विधी चंद नूं दित्ता है, तीजा घोड़ा अपने वड्डे सपुत्र बाबा गुरदत्ता जी नूं भेजिया और चौथा घोड़ा पेंदे खां नूं दित्ता ते पंजवां घोड़ा सतगुरां ने रख लिया खास तबेले च। संगत विच बचन कीता कि कोई गुरसिख सानू शुद्ध जपजी साहब दा पाठ सुनावे, अखर लग मात्र सोध के भली प्रकार नाल बाणी सुनावे, पर जेड़ा सानू बाणी सुनाएगा जो मुंह तो मंगेगा उही कुछ देंगे। तो इन्हां सिखां विचों एक सिख भाई गोपाला जी इन्हां बेनती कीती, महाराज तुहाडी कृपा चाहीदी है, जे तुसी दया करो ते मैं जपजी साहब दा पाठ सुनावां। उस वक्त अपने सामने उच्चा आसन लवा के भाई गोपाला जी नूं बिठाया है। भाई गोपाला जी ने बड़े प्यार विच आ के गुरु नानक साहब दा चिंतन करके जपजी साहब दा पाठ सुनाया है। एक एक अखर बड़ा सोध के भली प्रकार नाल पढ़दे चले गए। इधर छेवें पातशाह ने मन च विचार कीती कि जपजी साहब दी भेटा की करिए। सोचिया कि तिना लोकां विच सिर्फ गुरु नानक दी गद्दी है, जो जपजी साहब दी भेटा बदले दित्ती जा सकती है। ए सोच के सतगुरु दी गद्दी तों उठण लगे, पर उधरों परमेश्वर दी माया वरती भाई गोपाला जी दे मन च फुरना आ गया कि जे सतगुरु जी कृपा दे घर विच आ के टुटणगे ते मैं उन्हां कोलों ओ घोड़ा मंगांगा जिहड़ा सतगुरां ने खास तबेले च रखिया। ਇਹ ਜਦੋਂ ਫੁਰਨਾ ਕੀਤਾ ਤੇ ਸਤਿਗੁਰੂ ਜੀ ਫਿਰ ਦੁਬਾਰਾ ਗੱਦੀ ਤੇ ਬੈਠ ਗਏ। ਕਹਿਣ ਲੱਗੇ, ਭਾਈ ਸਿੱਖਾ, ਇਹ ਕਿਸ ਤਰ੍ਹਾਂ ਦੀ ਕਾਮਨਾ ਕਰ ਲਈ? ਅਸੀਂ ਤਾਂ ਤੈਨੂੰ ਗੁਰਤਾ ਗੱਦੀ ਦੇਣ ਵਾਸਤੇ ਤਿਆਰ ਹੋ ਗਏ ਸੀ ਤੇ ਤੂੰ ਘੋੜੇ ਦੀ ਇੱਛਾ ਰੱਖ ਲਈ। ਬਚਨ ਕੀਤਾ, ਜਾਓ ਛੇਤੀ ਘੋੜਾ ਸਜਾ ਕੇ ਲਿਆਓ, ਉਹਦੇ ਤੇ ਕਾਠੀ ਪਾ ਕੇ ਸਵਾ ਲੱਖ ਦੀ ਲਾਗਤ ਦੀ ਕਾਠੀ ਘੋੜੇ ਤੇ ਪਾਈ। ਲੱਖ ਰੁਪਏ ਦੀ ਲਾਗਤ ਦਾ ਉਹ ਘੋੜਾ ਸੀ। ਸਜਾ ਕੇ ਸ਼ਿੰਗਾਰ ਕੇ ਸਤਿਗੁਰਾਂ ਨੇ ਭਾਈ ਗੋਪਾਲਾ ਜੀ ਨੂੰ ਭੇਟ ਕੀਤਾ ਹੈ। ਹੋਰ ਵੀ ਬਹੁਤ ਸਾਰੀ ਮਾਇਆ ਕੱਪੜੇ ਬਸਤਰ ਆਦਿਕ ਭਾਈ ਗੋਪਾਲਾ ਜੀ ਨੂੰ ਭੇਟ ਕੀਤੇ ਹਨ। ਸਤਿਗੁਰਾਂ ਨੇ ਇਸ ਪ੍ਰਸੰਗ ਨਾਲ ਮਹਿਮਾ ਦੱਸੀ ਹੈ ਕਿ ਜਿਹੜੇ ਗੁਰਬਾਣੀ ਸ਼ੁੱਧ ਰੂਪ ਵਿਚ ਪੜ੍ਹਦੇ ਨੇ ਉਹਨਾਂ ਦਾ ਕਿੱਡਾ ਵੱਡਾ ਪੁੰਨ ਹੈ, ਉਹਨਾਂ ਨੂੰ ਕਿੱਡੇ ਵੱਡੇ ਪੁੰਨ ਦੀ ਮਹਾਤਮ ਦੀ ਪ੍ਰਾਪਤੀ ਹੁੰਦੀ ਕਿ ਸਤਿਗੁਰੂ ਦੀ ਗੱਦੀ ਦੇਣ ਨੂੰ ਹੀ ਤਿਆਰ ਹੋ ਗਏ। ਇਹ ਕੌਤਕ ਸਤਿਗੁਰਾਂ ਨੇ ਸ੍ਰੀ ਹਰਗੋਬਿੰਦਪੁਰੇ ਵਿਖਾਇਆ ਹੈ। ਉਧਰੋਂ ਸੰਗਤਾਂ ਜਿਹੜੀਆਂ ਕਾਬਲ ਤੋਂ ਪੱਛਮ ਦਿਸ਼ਾ ਤੋਂ ਆਈਆਂ ਸਨ, ਜਦੋਂ ਪੰਜ ਘੋੜੇ ਭੇਟ ਕਰਕੇ ਸਤਿਗੁਰਾਂ ਕੋਲੋਂ ਵਿਦਾ ਹੋਏ, ਨਮਸਕਾਰ ਕਰਕੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਚੱਲੇ ਤੇ ਵਾਪਸ ਜਾਂਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਆਓ ਉਹਨਾਂ ਸਿੱਖਾਂ ਦੀ ਸੰਗਤ ਦੀ ਕਥਾ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਏਰਾ ਹੈ ਅਕੋਰ ਗਨ ਦੇ ਕਰ ਸੰਗਤ ਗਈ ਵਿਸਾਲ।
ਘੋੜੇ ਭੇਟ ਕਰਕੇ ਹੋਰ ਬਹੁਤ ਸਾਰੀਆਂ ਭੇਟਾਵਾਂ ਭੇਟ ਕਰਕੇ ਭਾਈ ਸੁਭਾਗਾ ਜੀ ਤੇ ਹੋਰ ਬਹੁਤ ਸਾਰੇ ਸਿੱਖ ਜਿਹੜੇ ਪੱਛਮ ਦਿਸ਼ਾ ਤੋਂ ਆਏ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ, ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਤੋਂ ਵਿਦਾ ਹੋ ਕੇ ਵਾਪਸ ਆਪਣੇ ਨਗਰ ਨੂੰ ਚੱਲੇ ਹਨ।
ਜਾਏ ਸ਼ਨਾਨੇ ਸੁਦਾਸਰ ਦੇਖਤ ਪਏ ਨਿਆਲ।
ਉਹ ਜਿੰਨੀ ਸੰਗਤ ਹੈ ਵਾਪਸੀ ਜਾਂਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਸੁਦਾਸਰ ਪਹੁੰਚੀ, ਇਹ ਸੋਚ ਕੇ ਕਿ ਭਾਈ ਚਲਦਿਆਂ ਚਲਦਿਆਂ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਦੇ ਦਰਸ਼ਨ ਕਰ ਚੱਲੀਏ, ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਕਰ ਚੱਲੀਏ, ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਈਏ। ਇਹ ਸੰਕਲਪ ਕਰਕੇ ਉਹ ਸੰਗਤ ਜਿਹੜੀ ਵਾਪਸ ਜਾ ਰਹੀ ਸੀ ਕਾਬਲ ਨੂੰ, ਉਹ ਸੁਦਾਸਰ ਆਏ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਸੰਗਤ ਨੇ ਇਸ਼ਨਾਨ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਸੰਗਤ ਨਿਹਾਲ ਹੋਈ ਹੈ।
ਤੀਰਥ ਤਰਨ ਤਰਨ ਪੁਨ ਗਏ,
ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ ਫਿਰ ਉਹ ਸੰਗਤ ਤਰਨ ਤਾਰਨ ਸਾਹਿਬ ਵੀ ਗਏ, ਜੋ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਪਵਿੱਤਰ ਤੀਰਥ ਲਵਾਇਆ, ਸ੍ਰੀ ਤਰਨ ਤਾਰਨ ਸਾਹਿਬ ਦਾ ਸਰੋਵਰ ਲਵਾਇਆ, ਉਥੇ ਇਸ਼ਨਾਨ ਕਰਕੇ ਪਹਿਲਾਂ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ ਫਿਰ ਸੰਗਤ ਤੀਰਥ ਤਰਨ ਤਾਰਨ ਸਾਹਿਬ ਤੇ ਪਹੁੰਚੀ ਹੈ।
ਤਹਾਂ ਇਸ਼ਨਾਨ ਕਰਤ ਸਭ ਪਏ,
ਉਥੇ ਵੀ ਆ ਕੇ ਇਨ੍ਹਾਂ ਨੇ ਤਰਨ ਤਾਰਨ ਸਰੋਵਰ ਵਿਚ ਇਸ਼ਨਾਨ ਕੀਤਾ ਹੈ। ਤਰਨ ਤਾਰਨ ਸਰੋਵਰ ਵਿਚ ਚੱਲ ਕੇ ਚੁੱਭੇ ਮਾਰੇ ਹਨ, ਗੁਰੂ ਅਰਜਨ ਸਾਹਿਬ ਨੂੰ ਯਾਦ ਕਰਕੇ ਸ੍ਰੀ ਦਰਬਾਰ ਸਾਹਿਬ, ਉਥੇ ਵੀ ਜੋ ਪਾਵਨ ਦਰਬਾਰ ਉਹਨੂੰ ਸ੍ਰੀ ਦਰਬਾਰ ਸਾਹਿਬ ਕਹਿੰਦੇ, ਤੋ ਸ੍ਰੀ ਦਰਬਾਰ ਸਾਹਿਬ ਚੱਲ ਕੇ ਸੰਗਤ ਨੇ ਦਰਸ਼ਨ ਕੀਤੇ ਨੇ।
ਤੈ ਸੰਗਤ ਨੇ ਹਿਰਦੇ ਵਿਚਾਰਾ,
ਉੱਥੇ ਸਾਰੀ ਸੰਗਤ ਨੇ ਆਪਣੇ ਮਨ ਚ ਵਿਚਾਰ ਕੀਤੀ। ਜਦੋਂ ਇਹ ਸੰਗਤ ਤਰਨ ਤਾਰਨ ਸਾਹਿਬ ਪਹੁੰਚੀ, ਇੱਥੇ ਆਣ ਕੇ ਸਾਰੀ ਸੰਗਤ ਨੇ ਸਿੱਖਾਂ ਨੇ ਆਪਣੇ ਮਨ ਚ ਵਿਚਾਰ ਕੀਤੀ ਹੈ,
ਬਿਰਦ ਸਾਹਿਬ ਗੁਰ ਸਿੱਖ ਉਦਾਰਾ,
ਕਹਿਣ ਲੱਗੇ ਵੀ ਗੁਰੂ ਘਰ ਦੇ ਵਿਚ ਬੜੇ ਮਹਾਨ ਸਿੱਖ ਨੇ, ਜਿਨ੍ਹਾਂ ਨੂੰ ਗੁਰੂ ਘਰ ਦੇ ਵਿਚ ਬੜੀ ਉੱਤਮ ਉਪਾਧੀ ਪ੍ਰਾਪਤ ਹੋਈ ਹੈ, ਵਡਿਆਈ ਪ੍ਰਾਪਤ ਹੋਈ ਹੈ। ਕਹਿਣ ਤੋਂ ਭਾਵ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਸੰਗਤ ਨੇ ਵਿਚਾਰ ਕੀਤੀ ਜਦੋਂ ਤਰਨ ਤਾਰਨ ਸਾਹਿਬ ਪਹੁੰਚੇ ਕਿ ਗੁਰੂ ਘਰ ਦੇ ਵਿਚ ਬੜੀ ਉੱਤਮ ਪਦਵੀ ਨੂੰ ਪ੍ਰਾਪਤ ਹੋਏ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ।
ਜਿਸ ਤੋਂ ਬਚਨ ਪਾਏ ਗੁਰ ਜਨਮੇ,
ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਬਚਨ ਨਾਲ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਏਡੀ ਵੱਡੀ ਵਡਿਆਈ ਦੇ ਮਾਲਕ ਨੇ ਬਾਬਾ ਬੁੱਢਾ ਸਾਹਿਬ ਜੀ ਕਿ ਜਿਨ੍ਹਾਂ ਦੇ ਬਚਨਾਂ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ ਹੈ,
ਸ੍ਰੀ ਹਰਗੋਬਿੰਦ ਬਿਦਤ ਸਭਨ ਮੈਂ,
ਤੇ ਸਾਰਿਆਂ ਵਿਚ ਸ੍ਰੀ ਹਰਗੋਬਿੰਦ ਸਾਹਿਬ ਜੀ ਬਿਦਤ ਹੋਏ ਨੇ, ਪ੍ਰਗਟ ਹੋਏ ਨੇ, ਉਹ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਦੀ ਕਲਾ ਵਰਤੀ ਹੈ।
ਦਰਸ਼ਨ ਕਰੋ,
ਬਾਬਾ ਬੁੱਢਾ ਸਾਹਿਬ ਜੀ ਵੀ ਇੱਥੇ ਨੇੜੇ ਹੀ ਰਹਿੰਦੇ ਨੇ। ਬਾਬਾ ਜੀ ਬਾਬੇ ਬੁੱਢੇ ਦੀ ਬੀੜ ਚ ਰਹਿੰਦੇ ਸੀ, ਕਿਉਂਕਿ ਬੀੜ ਵਿਚ ਰਹਿ ਕੇ ਗੁਰੂ ਘਰ ਦੇ ਸਾਰੀ ਸੇਵਾਵਾਂ, ਖੇਤਾਂ ਦਾ ਕੰਮ ਕਰਾਉਣਾ ਬਾਬਾ ਬੁੱਢਾ ਸਾਹਿਬ ਦੀ ਜਿੰਮੇਵਾਰੀ ਸੀ। ਇਸ ਕਰਕੇ ਸੰਗਤ ਨੇ ਵਿਚਾਰ ਕੀਤੀ ਕਿ ਆਪਾਂ ਤਰਨ ਤਾਰਨ ਸਾਹਿਬ ਤਾਂ ਆਏ ਹੋਏ ਹਾਂ, ਤੇ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸਥਾਨ ਹੈ ਉਹ ਵੀ ਬਿਲਕੁਲ ਨੇੜੇ ਬਾਬਾ ਬੁੱਢਾ ਸਾਹਿਬ ਜੀ ਰਹਿੰਦੇ ਨੇ, ਬੀੜ ਦੇ ਵਿਚ ਬਾਬਾ ਬੁੱਢਾ ਸਾਹਿਬ ਜੀ ਦਾ ਨਿਵਾਸ ਹੈ।
ਤਿਸ ਦਰਸ਼ਨ ਕਰੋ, ਜਾਨੋ ਤਿਸੈ ਗੁਰੂ ਸੰਸਰੋ,
ਬਾਬਾ ਬੁੱਢਾ ਸਾਹਿਬ ਜੀ ਬਿਲਕੁਲ ਇੱਥੇ ਨੇੜੇ ਨੇ, चलो संगत दी चल के बाबा बुढ़ा साहब दे भी दर्शन कर ली। आए तो है ही है, केड़ा रोज आना हुंदा है। ते बाबा जी बड़ी अजमत दे कला दे मालक ने, बाबा बुढ़ा साहब दे दर्शन कर लिए, क्योंकि उना दे दर्शन भी गुरु दे दर्शना दे बराबर ने। बाबा बुढ़ा साहब जी दे जो दीदार ने, दर्शन ने, वो भी गुरु दर्शना दे बराबर हन।
मसलत कर संगत गए,
ए ता मसलत करके सलाह करके जिन्नी संगत सी, ए बाबा बुढ़ा साहब दी बीड च जिथे बाबा जी रहिंदे सन, बाबा जी दा जिथे निवास है, उथे चल के सारी संगत आई है।
भीड़ गुरु के जै सुध ले,
आके बाबे बुढ़े दी बीड विच जिथे बाबा बुढ़ा साहब जी गुरु घर दी सारी कार करवांदे सन, खेती दा काम करवांदे सन, उथे बाबा जी दी खबर लै के कि बाबा जी इस वेले किस जगह ते ने, पता करके सारी संगत बाबा बुढ़ा साहब जी कोल आई है।
आगे बिरद भाई गुरदास,
जदों ए संगत आई ते अगे बाबा बुढ़ा साहब जी बैठे ने, ते उन्हां दे कोल भाई साहब भाई गुरदास जी भी बैठे। आए एक महापुरख दे दर्शना नूं सी अचानक परमेश्वर दी दया हुई, भाई गुरदास जी भी उत्थे मिल गए। संगत नूं बड़ी खुशी हुई कि असी तां बाबा बुढ़ा साहब दे दर्शनां नूं आए सी, भाई गुरदास जी दे भी दर्शन हो गए साडे वड्डे भाग। कहिंदे जदों संगत चल के आई ते बाबा बुढ़ा साहब जी भी बैठे ने, ते बाबा जी दे पास भाई साहब भाई गुरदास जी पल्ले ਉਹ ਵੀ ਬੈਠੇ ਹਨ।
ਦੋਨੋ ਬੈਠੇ ਗਿਆਨ ਪ੍ਰਕਾਸ਼,
ਦੋਵੇਂ ਬੈਠੇ ਨੇ ਗਿਆਨ ਦਾ ਪ੍ਰਕਾਸ਼ ਹੀ ਨੇ ਮਨ। ਬਾਬਾ ਬੁੱਢਾ ਸਾਹਿਬ ਜੀ ਵੀ ਅਵਸਥਾ ਉੱਚੀ ਦੇ ਮਾਲਕ ਨੇ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਬੜੀ ਉੱਚੀ ਅਵਸਥਾ ਦੇ ਮਾਲਕ ਨੇ। ਇਸ ਤਰ੍ਹਾਂ ਕਹਿ ਲਈਏ ਵੀ ਦੋਵੇਂ ਗਿਆਨ ਦਾ ਪ੍ਰਕਾਸ਼ ਹੀ ਬੈਠੇ ਹਨ।
ਸਭ ਨੇ ਉਪਾਏ ਨੇ ਥਰ ਥਰ ਬੰਦੇ,
ਇਹ ਜਿੰਨੀ ਸੰਗਤ ਆਈ ਇਨ੍ਹਾਂ ਨੇ ਆ ਕੇ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਦੇ ਦਰਸ਼ਨ ਕੀਤੇ, ਬਾਬਾ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਬਾਬਾ ਜੀ ਨੂੰ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ ਸਾਰੀ ਸੰਗਤ ਨੇ।
ਦਰਸ਼ਨ ਲੈ ਕਰ ਹਿਰਦੇ ਆਨੰਦੇ,
ਬਾਬਾ ਜੀ ਦੇ ਔਰ ਭਾਈ ਗੁਰਦਾਸ ਜੀ ਦੇ ਦਰਸ਼ਨ ਕਰਕੇ ਸਾਰੀ ਸੰਗਤ ਬੜੀ ਖੁਸ਼ ਹੋਈ, ਸਾਰਿਆਂ ਦੇ ਮਨ ਚ ਬੜਾ ਆਨੰਦ ਵਰਤਿਆ।
ਦੇਈ ਪ੍ਰਦਕਸ਼ਨਾ ਸਨਮੁਖ ਬੈਸੇ,
ਔਰ ਪ੍ਰਕਰਮਾ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੀ, ਔਰ ਪ੍ਰਕਰਮਾ ਕਰਕੇ ਬਾਬਾ ਜੀ ਦੇ ਸਾਹਮਣੇ ਨਾਲ ਹੀ ਜਗ੍ਹਾ ਸੀ, ਸਥਾਨ ਬਣਿਆ ਹੋਇਆ ਸੀ, ਸਾਰੀ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿਚ ਬੈਠ ਗਈ।
ਸਭ ਭਾਈ ਬੂਜੇ ਸਭ ਐਸੇ,
ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਾਗੇ ਬੈਠੇ ਸੀ। ਜਦੋਂ ਸੰਗਤ ਬਹਿ ਗਈ ਨਾ, ਤੇ ਸੰਗਤ ਨੂੰ ਵੇਖ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਪੁੱਛਣ ਲੱਗੇ,
ਕਹਤੇ ਆਏ ਕਹਾਂ ਪਿਆਨੇ,
ਪੁੱਛਣ ਲੱਗੇ ਸਾਧ ਸੰਗਤ ਜੀ ਕਿੱਥੋਂ ਆਏ ਔਰ ਕਿੱਥੇ ਜਾ ਰਹੇ। ਭਾਈ ਗੁਰਦਾਸ ਜੀ ਪੁੱਛਣ ਲੱਗੇ, ਜਦੋਂ ਸੰਗਤ ਨੇ ਮੱਥਾ ਟੇਕਿਆ ਬਹਿ ਗਏ ਕੋਲ, ਤੇ ਭਾਈ ਗੁਰਦਾਸ ਜੀ ਪੁੱਛਦੇ, ਕਹਿੰਦੇ ਸੰਗਤ ਜੀ ਕਿੱਥੋਂ ਆਏ ਹੋ ਔਰ ਕਿੱਥੇ ਜਾ ਰਹੇ ਹੋ।
ਸੁਣ ਸੰਗਤ ਸ਼ੁਭ ਬਾਤ ਬਖਾਨੇ,
ਭਾਈ ਗੁਰਦਾਸ ਜੀ ਦਾ ਬਚਨ ਸੁਣ ਕੇ ਦੱਸਣ ਵਾਸਤੇ ਜਿੰਨੀ ਸੰਗਤ ਸੀ, ਸਾਰੀ ਸੰਗਤ ਬੋਲੀ ਹੱਥ ਜੋੜ ਕੇ ਕਹਿਣ ਲੱਗੇ,
ਖੀਰ ਬਿਪਾਸਾ ਗ੍ਰਾਮ ਰੋਹਿਲਾ,
ਬਿਆਸ ਦਰਿਆ ਵਗਦਾ, ਬਿਆਸ ਦਰਿਆ ਵਹਿੰਦਾ, ਉਹਦੇ ਕਿਨਾਰੇ ਦੇ ਉੱਤੇ ਜੋ ਸੁੰਦਰ ਨਗਰ ਹੈ ਰੋਹਿਲਾ, ਕਿਉਂਕਿ ਖਾਲਸਾ ਜੀ ਸ੍ਰੀ ਹਰਗੋਬਿੰਦਪੁਰਾ ਨਾਂ ਹਾਲੇ ਪਿਆ ਨਹੀਂ ਸੀ, ਉਸ ਤੋਂ ਪਹਿਲਾਂ ਇਸ ਜਗ੍ਹਾ ਦਾ ਨਾਮ ਰੋਹਿਲਾ ਸੀ, ਜਿੱਥੇ ਛੇਵੇਂ ਪਾਤਸ਼ਾਹ ਰਹਿ ਰਹੇ ਨੇ। ਕਹਿਣ ਲੱਗੇ ਸੰਗਤ ਕਹਿ ਰਹੀ ਹੈ, ਭਾਈ ਗੁਰਦਾਸ ਜੀ ਬਿਆਸ ਦਰਿਆ ਦੇ ਕੰਢੇ ਤੇ ਜਿੱਥੇ ਰੋਹਿਲਾ ਨਗਰ ਵਸਦਾ ਹੈ,
ਸ੍ਰੀ ਹਰਗੋਬਿੰਦ ਗੁਰੂ ਸੋਹਿਲਾ,
ਉਸ ਜਗ੍ਹਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਸੋਹਿਲਾ, ਸੁਖ ਦੇਣ ਵਾਲੇ ਸੁਖਦਾਈ ਸਤਿਗੁਰਾਂ ਦਾ ਨਿਵਾਸ ਹੈ।
ਤੇਠਾ ਮਚਿਓ ਅਧਿਕ ਸੰਗਰਾਮ,
ਉਸ ਜਗ੍ਹਾ ਤੇ ਬੜਾ ਘਮਾਸਾਨ ਜੰਗ ਹੋਇਆ, ਬਹੁਤ ਜ਼ਿਆਦਾ ਘਮਾਸਾਨ ਜੰਗ ਹੋਇਆ, ਬੜਾ ਭਿਆਨਕ, ਬਹੁਤ ਜ਼ਿਆਦਾ ਭਿਆਨਕ ਜੰਗ ਹੋਇਆ ਹੈ।
ਤੁਰਕ ਹਜ਼ਾਰੋਂ ਗਏ ਜਮ ਧਾਮ,
ਉੱਥੇ ਹਜ਼ਾਰਾਂ ਤੁਰਕ ਮਰ ਕੇ ਜਮ ਧਾਮ ਗਏ ਨੇ। ਛੇਵੇਂ ਪਾਤਸ਼ਾਹ ਨੇ ਬੜਾ ਵੱਡਾ ਜੰਗ ਲੜਿਆ ਉੱਥੇ, तकरीबन 14,000 तुरक उस जंग दे विच मर के जम धाम गए हन।
तिन दर्शन कर इस दिशे आए।
अस इस वक्त गुरु हरगोबिंद साहब दे दर्शन करके इधर आए, उना दे दरार करके जंग करके हटे ही ने, वेले ही होए ने, ते असी उत्थे जा पहुंचे और जाके छेवें पातशाह दे दर्शन कीते और उना दे दर्शन करके असी दरबार साहब अमृतसर साहब आ गए, तरन तारण साहब आए, उथों चल के हुण असी तुहाडे कोल आए हां।
रावण के दर्शन अब पाए,
हुण आ के असी तुहाडे दर्शन कीते ने, बाबा बुढ़ा साहब दे दर्शन कीते ने। साडे मन दी कांखा सी कि जिथे असी होर स्थाना दे दर्शन कर रहे हां, ते चलदिआं चलदिआं बाबा बुढ़ा साहब दे भी दर्शन कर लईए, हुण आ के असी तुहाडे दर्शन कीते ने। असी इस वक्त गुरु हरगोबिंद साहब दे दर्शन करके आ रहे हां।
सर्ब प्रसंग सुनियो अरखाए,
बाबा बुढ़ा साहब ते भाई गुरदास जी ने संगत कोलो सारा प्रसंग सुनिया, ते सुन के बड़े खुश होए भी गुरु कोलो संगत आई है, गुरु हरगोबिंद साहब दे दर्शन करके संगत आई है। इस करके सुन के बाबा बुढ़ा साहब ते भाई साहब भाई गुरदास जी बड़े खुश होए।
संगत को वर दे त्रिवतारे,
संगत नु वर दिता बाबा बुढ़ा साहब ने, वरदान दिता जिन्नी संगत आई सी सब नु वर दे के तृप्त कीता है। सारिया दे मना दिया कामनावा बाबा बुढ़ा साहब जी ने पूरियां कीतियां हन।
कौन संगत निज थान प्याने,
एदा बाबा बुढ़ा जी दे दर्शन करके भाई गुरदास दे दर्शन करके जेड़ी संगत सी उन्हां ने महाराज जी बाबा बुढ़ा साहब कोलो आग्या लई ते दर्शन करके इन्हां कोलो विदा हो गए और वापस अपनी पछम दिशा नू जिधरों आए सन उसे पासे वापस संगत चली गई।
बिरद ने बोरो गिरा बखाने,
जदों संगत चली गई ते बाबा बुढ़ा साहब जी बोले, क्योंकि लागे भाई गुरदास जी बैठे सन, ब्रह्म ज्ञानी बाबा बुढ़ा साहब जी बोले भाई साहब भाई गुरदास जी नू, कहन लगे बाबा बुढ़ा साहब जी,
सुन गुरदास बीती चिर बेरे श्री हर गोविंद दर्शन रे।
बाबा बुढ़ा साहब जी कहन लगे भाई गुरदास जी, बहुत समा चिर बीत गया आपां नूं गुरु हरगोबिंद साहब दे दर्शन नहीं कीते। इत्थे जदों अमृतसर साहब रहिंदे सी जंग करके गए ने, मुड़ के दर्शन नहीं होए, ते काफी समा हो गया है, काफी अरसा हो गया है गुरु हरगोबिंद साहब जी दे दीदार नहीं सानू होए, उना दे असी दर्शन नहीं कीते।
करियो सदा सर रण रिप मारे,
जेठ दे महीने विच गुरु हरगोबिंद साहब जी ने श्री अमृतसर साहब दे विच जंग लड़िया है, बादशाह शाहजहां दियां भेजियां होईयां फौजां दा मुकाबला कीता है।
कहां जाए पुन अधिक सिंगारे,
इत्थों फिर महाराज जी चले गए ने हुण हरगोबिंदपुरे रोहेले नगर ब्यास दरिया दे कंडे ते, ते उत्थे जाके भी उन्हां ने बड़ा वड्डा जंग लड़िया है और उस जंग दे विच हजारां तुरक उन्हां ने मारे ने। आ वेखो हुणे संगत दस के गई है कि हजारां ही तुरक उन्हां ने उस जगह ते जाके मारे हन, संघारे हन।
अब दर्शन करनो मन आवे,
हुण साडा चित करदा है भी असी चल के सतगुरां दे दर्शन करके आई, नाले जंग युद्ध दा हाल चाल पुछना साडा फर्ज बनदा है, क्योंकि जंग युद्ध विच कई सिख भी शहीद होए होणगे, किहड़े सिख शहीद होए ने, किहड़े जख्मी होए ने, उन्हां सारयां दा हाल चाल भी पुछ के आईए, नाले छेवें पातशाह जी दे दर्शन करके आईए।
मिल कर सुध सगरी को पावे,
और जाके सानू सारी खबर सार मिले कि उत्थे किस तरह दा जंग होया, केड़े केड़े सिख शहीद होए ने।
सुन गुरदास हृदय बो भाए,
जदों बाबा बुढ़ा साहब ने बचन कहे ते भाई गुरदास जी दे मन नूं बड़े चंगे लगे, भाई गुरदास जी कहन लगे बाबा जी, ए तां तुसीं बड़ी वधिया विचार कही है, बड़ा वधिया फुरना संकल्प कीता है।
पंथ चले सब बिलम बियाए,
उसे वक्त भाई गुरदास जी और बाबा बुढ़ा साहब जी बीड तो चल पे, रस्ते ते चल पे, बिना देरी तो चल पे रोहेले पिंड नूं।
ਪ੍ਰਿਥਮ ਸੁਦਾ ਸਰ ਆਨਿਸ਼ਨਾਨੇ ਸ੍ਰੀ ਹਰਿਮੰਦਰ ਦਰਸ਼ਨ ਠਾਨੇ।
ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ ਚੱਲ ਕੇ ਬੀੜ ਤੋਂ, ਤੇ ਬੀੜ ਤੋਂ ਚੱਲ ਕੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਕੀਤਾ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹਨ।
ਤਿੰਨ ਸਿੱਖ ਤੈ ਅਪਰ ਮਿਲੇ ਹੈ,
ਉਥੋਂ ਤਿੰਨ ਸਿੱਖ ਹੋਰ ਰਲ ਗਏ ਨਾਲ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਤਾਂ ਚੱਲੇ ਹੀ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ, ਜਦੋਂ ਅੰਮ੍ਰਿਤਸਰ ਆਏ ਇਥੋਂ ਤਿੰਨ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੋਰ ਰਲ ਗਏ।
ਸੁਣ ਸੁਧਗੁਰ ਕੇ ਦਰਸ਼ਨ ਚਲੇ ਆ।
ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਚੱਲੇ ਨੇ, ਇਹ ਸੁਣ ਕੇ ਉਹ ਤਿੰਨ ਸਿੱਖ ਵੀ ਨਾਲ ਤਿਆਰ ਹੋ ਗਏ ਚੱਲਣ ਵਾਸਤੇ ਕਿ ਅਸੀਂ ਵੀ ਚੱਲਾਂਗੇ ਜੀ, ਅਸੀਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ।
ਜੋਦ ਅਜਿਤਾ ਤੀਸਰ ਜੀਵਾ,
ਇਹ ਤਿੰਨ ਸਿੱਖ ਨੇ, ਇੱਕ ਦਾ ਨਾਂ ਹੈ ਭਾਈ ਜੋਦ, ਦੂਜੇ ਦਾ ਨਾਂ ਹੈ ਭਾਈ ਅਜਿਤਾ ਔਰ ਤੀਜੇ ਦਾ ਨਾਂ ਹੈ ਭਾਈ ਜੀਵਾ। ਭਾਈ ਜੋਦ ਜੀ, ਭਾਈ ਅਜਿਤਾ ਜੀ ਔਰ ਭਾਈ ਜੀਵਾ ਜੀ, ਇਹ ਤਿੰਨੇ ਸਿੱਖ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੇ ਨਾਲ ਰਲ ਗਏ।
ਪੰਚੋ ਚਲੇ ਪ੍ਰੇਮ ਕੀ ਸੇਵਾ,
ਔਰ ਪੰਜੇ ਸਿੱਖ ਚੱਲ ਪਏ ਪ੍ਰੇਮ ਦੀ ਸੇਵਾ, ਹੱਦ ਬਣ ਕੇ ਪ੍ਰੇਮ ਦੀ ਮੂਰਤ ਬਣੇ ਹੋਏ ਚੱਲ ਪਏ ਨੇ।
ਫਿਰ ਬਿਪਾਸਾ ਕੇ ਚੱਲ ਆਏ,
ਚਲਦਿਆਂ ਚਲਦਿਆਂ ਬਿਆਸ ਦਰਿਆ ਦੇ ਕਿਨਾਰੇ ਤੇ ਪਹੁੰਚੇ ਹਨ।
ਸਤਿਗੁਰ ਜਸ ਘਰ ਘਰ ਸੁਣ ਪਾਏ,
ਉੱਥੇ ਜਦੋਂ ਪਹੁੰਚੇ ਜਿਸ ਨਗਰ ਚ ਜਾਂਦੇ ਨੇ, ਘਰ ਘਰ ਵਿਚ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਹੋ ਰਿਹਾ, ਘਰ ਘਰ ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਹੋ ਰਹੀ ਹੈ।
ਮੁਗਲ ਮਾਰ ਗੁਰ ਭਇਓ ਬਡੇਰਾ, ਰਣ ਕਾਲਿਓ ਕਮਸਾਨ ਕਨੇਰਾ।
ਘਰ ਘਰ ਵਿਚ ਲੋਕ ਗੱਲਾਂ ਕਰਦੇ ਕਹਿੰਦੇ, ਬਹੁਤ ਸਾਰੇ ਮੁਗਲਾਂ ਨੂੰ ਮਾਰਿਆ ਗੁਰੂ ਹਰਗੋਬਿੰਦ ਸਾਹਿਬ ਨੇ ਔਰ ਬੜਾ ਕਮਸਾਨ ਜੰਗ ਕੀਤਾ ਹੈ, ਔਰ ਉਸ ਕਮਸਾਨ ਜੰਗ ਦੇ ਵਿਚ ਹਜ਼ਾਰਾਂ ਤੁਰਕਾਂ ਨੂੰ ਮਾਰ ਕੇ ਗੁਰੂ ਸਾਹਿਬ ਬਲੀ ਸਿੱਧ ਹੋਏ ਨੇ।
ਗ੍ਰਾਮ ਗ੍ਰਾਮ ਮੈਂ ਕਹਿ ਸੁਣਾਵਾਂ,
ਇਹ ਤਾਂ ਪਿੰਡ ਪਿੰਡ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਕਹੀ ਜਾਂਦੀ ਹੈ, ਸੁਣਾਈ ਜਾ ਰਹੀ ਹੈ।
ਸੁਣ ਸੁਣ ਸਿੱਖ ਮੋਦੇ ਉਪਜਾਵਾਂ,
ਜਿਹੜੇ ਗੁਰੂ ਕੇ ਸਿੱਖ ਨੇ ਸੁਣ ਸੁਣ ਖੁਸ਼ ਹੁੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦੀਆਂ ਵਡਿਆਈਆਂ ਸੁਣ ਸੁਣ ਕੇ ਖੁਸ਼ ਹੁੰਦੇ ਨੇ।
ਆਗੈ ਸਤਿਗੁਰ ਕਥਾ ਸੁਣੀਜੈ,
ਖਾਲਸਾ ਜੀ ਇੱਦਾਂ ਇਹ ਪੰਜੇ ਸਿੱਖ ਚੱਲ ਪਏ ਉਧਰ, ਹੁਣ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਸੁਣੋ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਥਾ ਸੁਣੋ।
ਜਿਸ ਤੇ ਸਕਲ ਕਾਮਨਾ ਲੀਜੈ,
ਐਸੀ ਪਵਿੱਤਰ ਕਥਾ ਹੈ ਜਿਹਨੂੰ ਸੁਣ ਕੇ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ। ਐਸੀ ਪਵਿੱਤਰ ਕਥਾ ਹੈ ਛੇਵੇਂ ਪਾਤਸ਼ਾਹ ਦੀ, ਜਿਹਨੂੰ ਸੁਣਦਿਆਂ ਸਾਰੀਆਂ ਇੱਛਾਵਾਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਹਨ।
ਸੁੰਦਰ ਸਗਲੋ ਕੋਟ ਚਿਨਾਵਾ,
ਗੁਰੂ ਹਰਗੋਬਿੰਦ ਸਾਹਿਬ ਨੇ ਨਗਰ ਦੇ ਚਾਰੇ ਪਾਸੇ ਬੜਾ ਸੋਹਣਾ ਕਿਲਾ ਉਸਾਰਿਆ, ਬੜੀ ਸੋਹਣੀ ਚਾਰ ਦੀਵਾਰੀ ਉਹ ਚਾਰੇ ਪਾਸੇ ਨਗਰ ਦੇ ਉਸਾਰੀ ਕੋਟ ਉਸਾਰਿਆ ਹੈ।
ਨਗਰ ਬਸਾਵਨ ਮਨ ਲਲਚਾਵਾ,
ਸਤਿਗੁਰੇ ਦੇ ਮਨ ਦੇ ਵਿਚ ਬੜੀ ਇੱਛਾ ਹੈ ਕਿ ਅਸੀਂ ਵਧੀਆ ਨਗਰ ਵਸਾਈਏ, ਬੜਾ ਸੁੰਦਰ ਨਗਰ ਇਸ ਜਗ੍ਹਾ ਦੇ ਉੱਤੇ ਵਸੇ, ਇਹ ਮਹਾਰਾਜ ਜੀ ਦੇ ਮਨ ਦੀ ਇੱਛਾ ਹੈ।
ਸਭ ਵਿਸ਼ਵਕਰਮਾ ਨਾਲ ਤਨ ਧਰਕੈ,
ਸਤਨਾਮ ਸ੍ਰੀ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਨ ਦਾ ਫੁਰਨਾ ਪੂਰਾ ਹੋਣ ਵਾਸਤੇ ਪਰਮੇਸ਼ਰ ਨੇ ਵਿਧ ਬਣਾ ਦਿੱਤੀ। ਕਹਿੰਦੇ ਜਿਹੜਾ ਕਾਰੀਗਰਤਾ ਦਾ ਦੇਵਤਾ ਹੈ ਨਾ ਵਿਸ਼ਕਰਮਾ, ਉਹ ਆ ਗਿਆ ਮਨੁੱਖੀ ਸਰੀਰ ਧਾਰਨ ਕਰਕੇ। ਜਿਹੜਾ ਕਾਰੀਗਰਤਾ ਦਾ ਦੇਵਤਾ ਸਾਰੀ ਸੰਸਾਰ ਨੂੰ ਵਿਧੀ ਨਾਲ ਰਚਣ ਵਾਲਾ ਨਾ, ਉਹ ਪਰਮਾਤਮਾ ਦੀ ਸ਼ਕਤੀ ਹੈ ਵਿਸ਼ਕਰਮਾ, ਵਿਸ਼ਵਕਰਮਾ। ਕਹਿੰਦੇ ਉਹ ਜਿਹੜਾ ਵਿਸ਼ਵਕਰਮਾ ਹੈ ਉਹ ਉਸ ਵਕਤ ਮਾਨਵੀ ਸਰੀਰ ਧਾਰਨ ਕਰਕੇ ਆ ਗਿਆ।
ਗੁਰ ਕਾਰਜ ਕੋ ਚਿਤਵਨ ਕਰਕੇ,
ਗੁਰੂ ਸਾਹਿਬ ਜੀ ਸੇਵਾ ਕਰਾ ਰਹੇ ਨੇ, ਨਗਰ ਵਸਾ ਰਹੇ ਨੇ, ਤੇ ਮੈਂ ਵੀ ਜਾ ਕੇ ਆਪਣੀ ਸੇਵਾ ਕਰਕੇ ਜੀਵਨ ਸਫਲ ਕਰ ਲਵਾਂ, ਇਸ ਭਾਵਨਾ ਨੂੰ ਲੈ ਕੇ ਵਿਸ਼ਕਰਮਾ ਭਗਵਾਨ ਵੀ ਆ ਪਹੁੰਚੇ।
ਹੱਥ ਜੋੜ ਕਰ ਦਰਸ਼ਨ ਲੀਨਾ, ਪਦ ਅਰਬਿੰਦਨ ਬੰਧਨ ਕੀਨਾ।
ਹੱਥ ਜੋੜ ਕੇ ਵਿਸ਼ਕਰਮਾ ਨੇ ਮਨੁੱਖੀ ਸਰੀਰ ਧਾਰਨ ਕੀਤਾ ਹੋਇਆ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਤੇ ਦਰਸ਼ਨ ਕਰਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਵੰਦਨਾ ਕੀਤੀ ਹੈ।
ਮੇਧਾਵੀ ਨਿਜ ਨਾਮ ਧਰਾਇਓ,
ਇਹਨੇ ਆਪਣਾ ਨਾਂ ਰੱਖਿਆ ਮੇਧਾਵੀ, ਮਿਸਤਰੀ ਬਣ ਕੇ ਆਇਆ, ਕਾਰੀਗਰ ਸੀ, ਕਾਰੀਗਰ ਬਣ ਕੇ ਆਇਆ ਤੇ ਆਪਣਾ ਨਾਂ ਰੱਖਿਆ ਮੇਧਾਵੀ। ਕਹਿਣ ਲੱਗਾ ਸਤਿਗੁਰੂ ਜੀ ਮੇਰਾ ਨਾਮ ਮੇਧਾਵੀ ਹੈ।
ਗੁਰ ਸਨਮੁਖੇ ਬਾਤ ਅਲਾਇਓ,
ਸਤਿਗੁਰਾਂ ਦੇ ਸਨਮੁਖ ਆ ਕੇ ਮੇਧਾਵੀ ਨੇ, ਭਾਵ ਜਿਹੜਾ ਵਿਸ਼ਕਰਮਾ ਭਗਵਾਨ ਮੇਧਾਵੀ ਰੂਪ ਬਣ ਕੇ ਆਇਆ, ਮੇਧਾਵੀ ਦਾ ਨਾਂ ਧਾ ਕੇ ਆਇਆ, ਇਹਨੇ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ,
ਆਪਣੀ ਸਫਲਤਾ ਕਰ ਬੇ ਕਾਰਨ ਆਇਓ ਤੁਮ ਹਿਦ ਨਗਰ ਉਸਾਰਨ।
ਸਤਿਗੁਰਾਂ ਨੂੰ ਕਹਿਣ ਲੱਗਾ ਸਤਿਗੁਰੂ ਮੈਂ ਆਪਣਾ ਜੀਵਨ ਸਫਲਾ ਕਰਨ ਵਾਸਤੇ ਤੁਹਾਡੇ ਨਗਰ ਦੀ ਉਸਾਰੀ ਕਰਨ ਲਈ ਆਇਆ, ਕਾਰੀਗਰ ਦਾ ਰੂਪ ਧਾਰ ਕੇ। ਮਹਾਰਾਜ ਤੁਹਾਡੇ ਨਗਰ ਦੀ ਉਸਾਰੀ ਕਰਨ ਵਾਸਤੇ, ਆਪਣਾ ਆਪ ਸਫਲਾ ਕਰਨ ਵਾਸਤੇ ਮੈਂ ਚੱਲ ਕੇ ਆਇਆ ਹਾਂ।
ਇਸ ਵਿਦਿਆ ਮੈਂ ਮਹਾਪ੍ਰਵੀਨਾ,
ਮਹਾਰਾਜ ਨਗਰ ਵਸਾਉਣ ਦੀ ਜਿਹੜੀ ਵਿਦਿਆ ਨਾ, ਇਹਦੇ ਚ ਮੈਂ ਬੜਾ ਪ੍ਰਵੀਨ ਹਾਂ। ਮੈਨੂੰ ਪਤਾ ਹੈ ਕਿ ਨਗਰ ਕਿਵੇਂ ਵਸਾਈ ਦਾ, ਕਿੱਥੇ ਕੀ ਬਣਾਉਣਾ, ਇਹ ਸਾਰੀ ਵਿਦਿਆ ਮੈਨੂੰ ਆਉਂਦੀ, ਮੈਂ ਬੜੇ ਨਗਰ ਵਸਾਏ ਨੇ।
ਆਏ ਸਦੀ ਜੈ ਰਚੋ ਨਵੀਨਾ,
ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਤੁਹਾਡਾ ਨਵਾਂ ਨਗਰ ਵਸਾਵਾਂ, ਇਹ ਨਵੀਨ ਨਗਰੀ ਵਸਾਵਾਂ।
ਤਬ ਸਤਿਗੁਰ ਸਗੀ ਵਿਧ ਜਾਣ,
ਮਹਾਰਾਜ ਜੀ ਜਾਣੀ ਜਾਣ ਜਾਣਗੇ ਵੀ ਮਨੁੱਖ ਸਰੀਰ ਧਾਰ ਕੇ ਆਇਆ ਹੈ ਤਾਂ ਵਿਸ਼ਕਰਮਾ, ਜਾਣੀ ਜਾਣ ਸਤਿਗੁਰਾਂ ਨੇ ਇਹਦੀ ਭਾਵਨਾ ਸਮਝ ਲਈ, ਇਹਦੇ ਮਨ ਦੀ ਭਾਵਨਾ ਜਾਣ ਲਈ,
ਕਹਿਓ ਭਲੇ ਨਿਜ ਕਰਨਾ ਥਾ,
ਮਹਾਰਾਜ ਜੀ ਕਰੁਣਾ ਕਰਕੇ ਦਇਆ ਕਰਕੇ ਬੋਲੇ, ਕਹਿਣ ਲੱਗੇ
ਸਭ ਕਾਰੀਗਰ ਮੈਂ ਮੁਖੀ ਹੋ।
ਮਹਾਰਾਜ ਜੀ ਕਹਿਣ ਲੱਗੇ ਮੇਧਾਵੀ ਜੀ, ਕਿਉਂਕਿ ਨਾਂ ਰੱਖ ਕੇ ਆਇਆ ਨਾ, ਕਹਿੰਦਾ ਜੀ ਮੇਰਾ ਨਾਂ ਮੇਧਾਵੀ ਹੈ। ਮਹਾਰਾਜ ਜੀ ਕਹਿੰਦੇ ਮੇਧਾਵੀ ਜੀ ਏਦਾਂ, ਜਿੰਨੇ ਮਜ਼ਦੂਰ ਕਾਰੀਗਰ ਲੱਗੇ ਨੇ ਨਾ ਮਿਸਤਰੀ, ਉਹਨਾਂ ਸਾਰਿਆਂ ਵਿੱਚੋਂ ਮੁਖੀ ਤੁਸੀਂ ਹੋ, ਉਹਨਾਂ ਸਾਰਿਆਂ ਵਿੱਚ ਮੁੱਖ ਤੁਸੀਂ ਹੋ, ਤੁਸੀਂ ਕਹਿ ਕੇ ਕਰਾਉਣਾ ਸਾਰਾ ਕੰਮ, ਤੇ ਤੁਸੀਂ ਆਪਣੀ ਮਰਜ਼ੀ ਨਾਲ ਨਗਰ ਵਸਾਉਣਾ ਹੈ।
ਜੋ ਨਗਰ ਨੀਕੀ ਵਿਧ ਜੋ,
ਹਰੀ ਪ੍ਰਕਾਰ ਨਾਲ ਨਗਰ ਦੀ ਰਚਨਾ ਕਰੋ,
ਸਭ ਤੋਂ ਨਿਜ ਕਰ ਦਿਓ ਮਜ਼ਦੂਰੀ,
ਮਜ਼ਦੂਰੀ ਵੀ ਤੁਸੀਂ ਆਪਣੇ ਹੱਥੀ ਦੇਣੀ ਹੈ ਸਾਰਿਆਂ ਨੂੰ, ਜਿਹੜੇ ਮਜ਼ਦੂਰ ਲੱਗੇ ਨੇ, ਕਾਮੇ ਲੱਗੇ ਨੇ, ਉਹਨਾਂ ਸਾਰਿਆਂ ਨੂੰ ਜਿਹੜੀ ਮਜ਼ਦੂਰੀ ਦੇਣੀ ਹੈ, ਦਿਹਾੜੀ ਦੇਣੀ ਹੈ, ਉਹ ਵੀ ਤੁਸੀਂ ਦੇਣੀ ਹੈ।
ਪੂਰਨ ਕਰੋ ਸੰਪੂਰਨ ਰੂਰੇ,
ਜਾਓ ਮੇਧਾਵੀ ਜੀ, ਜਾ ਕੇ ਜਿੰਨਾ ਛੇਤੀ ਹੋ ਸਕੇ ਨਗਰ ਵਸਾਓ।
ਆਏ ਸਪਾਏ ਕਰੀ ਸਭ ਕਾ,
ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਉਸੇ ਵੇਲੇ ਲੱਗ ਗਿਆ ਵਿਸ਼ਕਰਮਾ ਭਗਵਾਨ, ਜੁੜ ਗਿਆ ਕੰਮ ਦੇ ਵਿੱਚ, ਕਾਰੀਗਰ ਦਾ ਰੂਪ ਧਾਰ ਕੇ ਆਇਆ, ਜੁੜ ਗਿਆ ਕੰਮ ਕਰਨ ਵਾਸਤੇ।
ਜਿਉ ਨਗਰ ਬੀਠੀ ਰੋ ਬਾਜ਼ਾਰ,
ਕਹਿੰਦੇ ਬੜਾ ਸੋਹਣਾ ਨਗਰ ਰਚਣਾ ਸ਼ੁਰੂ ਕੀਤਾ, ਬੜੀਆਂ ਸੋਹਣੀਆਂ ਗਲੀਆਂ ਬਾਜ਼ਾਰ ਉਹ ਰਚ ਰਚ ਕੇ ਘੜ ਘੜ ਕੇ ਬਣਾਉਣ ਲੱਗਾ।
ਆਦਿ ਮਸੀਤ ਸਦਨ ਤਵ ਸਾਰੇ,
ਮਸੀਤ ਆਦਿਕ ਜਿੰਨੇ ਘਰ ਬਣੇ ਨੇ, ਮਸੀਤ ਬਣੀ ਹੈ, ਉਹ ਸਾਰੇ ਮਸੀਤ ਆਦਿਕ ਜਿੰਨੇ ਮਕਾਨ ਮੰਦਰ ਬਣੇ ਨੇ ਸਾਰੇ ਬਣਾਉਣ ਲੱਗਾ।
ਕਰਵਾਵਨ ਲਾਗਤ ਸਭ ਤਿਆਰੇ,
ਸਾਰੇ ਕੰਮ ਆਪ ਕਰਾਉਣ ਲੱਗਾ ਇਹ ਮੇਧਾਵੀ, ਆਪ ਆਪਣੇ ਹੱਥੀ ਮਜ਼ਦੂਰੀ ਕਰਕੇ ਕੰਮ ਕਰਾ ਰਿਹਾ।
ਬੈਠੇ ਸਤਿਗੁਰ ਲਾਏ ਦੀਵਾਨ,
ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਸਜਾ ਕੇ ਬੈਠੇ ਹਨ।
ਗਾਵਤ ਸ਼ਬਦ ਰਬਾਬੀ ਗਿਆਨ,
ਸਤਿਗੁਰਾਂ ਦੇ ਰਬਾਬੀ ਸਿੱਖ ਸਤਿਗੁਰਾਂ ਦੇ ਦਰਬਾਰ ਚ ਬੈਠੇ ਕੀਰਤਨ ਕਰ ਰਹੇ ਨੇ।
ਆਏ ਸਿੱਖ ਨੇ ਤਵੈ ਸੁਣਾਇਓ, ਬਿਰਧ ਸਾਹਿਬ ਗੁਰਦਾਸ ਹੈ ਆਇਓ।
ਇੱਕ ਸਿੱਖ ਆਇਆ, ਉਹਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਆਏ ਨੇ, ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਆਏ ਹਨ।
ਸੁਣਤ ਮੁਗਤ ਸ੍ਰੀ ਹਰਗੋਬਿੰਦ,
ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਕੇ ਬੜੇ ਖੁਸ਼ ਹੋਏ, ਮਹਾਰਾਜ ਜੀ ਦੇ ਮਨ ਚ ਬੜੀ ਖੁਸ਼ੀ ਹੋਈ ਸੁਣ ਕੇ।
ਨਿਕਟ ਹਕਾਰਿਓ ਬਿਧੀਆ ਚੰਦ,
ਉਸੇ ਵਕਤ ਭਾਈ ਬਿਧੀ ਚੰਦ ਜੀ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ।
ਲੇ ਕਰ ਬ੍ਰਿੰਦ ਸਿੱਖ ਚੱਲ ਜਾਵੋ, ਸਾਦਰ ਬੰਧਨ ਕਰ ਇਤ ਲਿਆਵੋ।
ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ ਜੀ ਆਪਣੇ ਨਾਲ ਕੁਝ ਸਿੱਖ ਲੈ ਜਾਓ, ਤੇ ਨਗਰ ਤੋਂ ਬਾਹਰ ਜਾ ਕੇ ਜਿੱਥੋਂ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਆ ਰਹੇ ਨੇ ਨਾ, ਉਹਨਾਂ ਨੂੰ ਅਦਬ ਤੇ ਸਤਿਕਾਰ ਨਾਲ ਬੜੇ ਪਿਆਰ ਨਾਲ ਸਾਡੇ ਕੋਲ ਲੈ ਕੇ ਆਓ। ਇਨਾ ਆਦਬ ਰੱਖਦੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਸਤਿਗੁਰੂ ਕਹਿੰਦੇ ਭਾਈ ਬਿਧੀ ਚੰਦ ਜੀ ਬਾਹਰ ਜਾ ਕੇ ਨਗਰ ਤੋਂ ਜਿੱਧਰੋਂ ਬਾਬਾ ਬੁੱਢਾ ਸਾਹਿਬ ਜੀ ਹੁਣੀ ਆ ਰਹੇ ਨੇ ਉਹਨਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਨਮਸਕਾਰ ਕਰਕੇ ਸਾਡੇ ਕੋਲ ਲਿਆਓ।
ਸੁਣ ਬਿਧੀਆ ਸਿੱਖ ਗਨ ਲੈ ਗਏ।
ਇਹ ਸੁਣ ਕੇ ਭਾਈ ਬਿਧੀ ਚੰਦ ਜੀ ਨੇ ਕੁਝ ਕੁ ਸਿੱਖਾਂ ਨੂੰ ਨਾਲ ਲਿਆ।
ਜਾਏ ਬਿਰਦ ਕੋ ਦਰਸ਼ਤ ਬਯੋ।
ਜਾ ਕੇ ਪਹਿਲਾਂ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕੀਤੇ।
ਨਮੋ ਕਰੀ ਸਭ ਨੇ ਸਨਮਾਨ।
ਨਮਸਕਾਰ ਕੀਤੀ, ਬੜਾ ਸਨਮਾਨ ਦੇ ਕੇ ਬਾਬਾ ਬੁੱਢਾ ਸਾਹਿਬ ਨੂੰ ਸਤਿਕਾਰ ਦੇ ਕੇ ਭਾਈ ਬਿਧੀ ਚੰਦ ਜੀ ਨੇ ਨਮਸਕਾਰ ਕੀਤੀ ਹੈ।
ਭਾਈ ਗੁਰੂ ਤੇਗ ਕਰ ਅਗਵਾਨ।
ਔਰ ਬਾਬਾ ਜੀ ਨੂੰ ਆਪਣੇ ਅੱਗੇ ਲੈ ਕੇ ਬੜੇ ਸਤਿਕਾਰ ਨਾਲ, ਬੜੇ ਅਦਬ ਨਾਲ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸਤਿਗੁਰਾਂ ਕੋਲ ਆਏ ਨੇ।
ਦੇਖ ਦੂਰ ਤੇ ਹਰ ਗੋਬਿੰਦ।
ਬਾਬਾ ਬੁੱਢਾ ਜੀ ਸਭਾ ਚ ਆਏ ਨਾ ਤੇ ਬਾਬਾ ਜੀ ਨੂੰ ਦੂਰੋਂ ਹੀ ਆਉਂਦਿਆਂ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ
ਉੱਥੇ ਤੁਰਤੀ ਜੁੱਤ ਸਿੱਖ ਬ੍ਰਿੰਦ।
ਜਿੰਨੇ ਸਿੱਖ ਬੈਠੇ ਸੀ ਸਾਰੇ ਸਿੱਖਾਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਉੱਠ ਕੇ ਖਲੋ ਗਏ ਨੇ ਬਾਬਾ ਬੁੱਢਾ ਸਾਹਿਬ ਦਾ ਸਤਿਕਾਰ ਕਰਨ ਲਈ, ਉਹਨਾਂ ਦਾ ਅਦਬ ਬਰਕਰਾਰ ਰੱਖਣ ਲਈ। ਸਤਿਗੁਰੂ ਜੀ ਉੱਠ ਕੇ ਖਲੋ ਗਏ ਨੇ।
ਦਰਸ਼ਨ ਕਰਤੇ ਆਨੰਦ ਬਿਲੰਦੇ।
ਕੀਤੇ ਬੜਾ ਆਨੰਦ ਵਰਤਿਆ।
ਅਦ ਬੰਦਤ ਤੋਂ ਦਿਸ਼ਕਰ ਬੰਦੇ।
ਸਤਿਗੁਰੂ ਜੀ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦੇ ਤੇ ਬਾਬਾ ਬੁੱਢਾ ਜੀ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਦੇ। ਏਦਾਂ ਜਦੋਂ ਆਪਸ ਵਿਚ ਪਰਸਪਰ ਵੰਦਨਾ ਕਰਦੇ ਨੇ, ਨਮਸਕਾਰ ਕਰਦੇ ਨੇ।
ਬੁੱਢੇ ਚਰਨ ਗੁਰੂ ਕੇ ਗਏ, ਗੁਰੂ ਬਿਰਦ ਪਦ ਪਰ ਕਰ ਚੜ੍ਹੇ।
ਬਾਬਾ ਬੁੱਢਾ ਸਾਹਿਬ ਨੇ ਸਤਿਗੁਰਾਂ ਦੇ ਚਰਨ ਫੜੇ ਹੋਏ ਨੇ ਤੇ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਕੜ ਲਏ। ਕਹਿੰਦੇ ਏਦਾਂ ਪਰਸਪਰ, ਕਿਉਂਕਿ ਬਾਬਾ ਬੁੱਢਾ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਉਸਤਾਦ ਵੀ ਸਨ, ਇਸ ਕਰਕੇ ਉਹਨਾਂ ਦਾ ਬਹੁਤ ਅਦਬ ਰੱਖਦੇ ਸੀ, ਬਹੁਤ ਸਤਿਕਾਰ ਕਰਦੇ ਸਨ। ਤੋ ਇਸ ਪ੍ਰਕਾਰ ਨਾਲ ਇੱਕ ਦੂਜੇ ਦੇ ਪਰਸਪਰ ਚਰਨਾਂ ਤੇ ਨਮਸਕਾਰ ਕੀਤੀ ਹੈ।
ਸ੍ਰੀ ਨਾਨਕ ਸਭ ਜਾਣੈ ਤੁਮਕੋ, ਲਖੋ ਆਪਣੇ ਸੇਵਕ ਹਮਕੋ।
ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ, ਤੁਸੀਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ ਨੇ, ਤੁਸੀਂ ਗੁਰੂ ਅੰਗਦ ਸਾਹਿਬ ਦੇ ਦੀਦਾਰ ਕੀਤੇ, ਵੱਡਿਆਂ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਸਾਨੂੰ ਸੇਵਕ ਹੀ ਜਾਣੋ ਆਪਣਾ। ਇਸ ਪ੍ਰਕਾਰ ਬੜੀ ਨਿਮਰਤਾ ਨਾਲ ਹਲੇ ਇਦਾਂ ਕਹਿਣ ਨਾਲ ਗੁਰੂ ਸਾਹਿਬ ਛੋਟੇ ਨਹੀਂ ਹੋ ਗਏ, ਕਿਉਂਕਿ ਜਿੰਨੀ ਕੋਈ ਨਿਮਰਤਾ ਤੇ ਹਲੀਮੀ ਦੇ ਸਹਿਤ ਝੁਕ ਜਾਂਦਾ ਉਹ ਓਨਾ ਹੀ ਜ਼ਿਆਦਾ ਵੱਡਾ ਤੇ ਉੱਚਾ ਹੋ ਜਾਂਦਾ। ਇਹ ਵਿਧਾਨ ਹੈ। ਤੋ ਮਹਾਰਾਜ ਜੀ ਕਹਿੰਦੇ ਬਾਬਾ ਜੀ ਸਾਨੂੰ ਤੁਸੀਂ ਆਪਣਾ ਦਾਸ ਹੀ ਜਾਣੋ।
ਤਿੰਨ ਗੁਰਦਾਸ ਸੰਗ ਗੁਰ ਮਿਲੇ।
ਇਸੇ ਤਰ੍ਹਾਂ ਸਤਿਗੁਰੂ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਮਿਲੇ ਹਨ।
ਕੁਸ਼ਲ ਪ੍ਰਸ਼ਨ ਕਰ ਹਿਤ ਸੋ ਬਲੇ।
ਬੜੇ ਪਿਆਰ ਨਾਲ ਕੁਸ਼ਲ ਪ੍ਰਸੰਨਤਾ ਦੇ ਸਵਾਲ ਕੀਤੇ, ਹਿਤ ਨਾਲ ਮਿਲੇ ਨੇ, ਰਾਜੀ ਖੁਸ਼ੀ ਪੁੱਛਿਆ।
ਤਿੰਨੋ ਸਿੱਖਨ ਗੁਰ ਪਦ ਬੰਦੇ।
ਉਧਰ ਜਿਹੜੇ ਤਿੰਨ ਸਿੱਖ ਨਾਲ ਆਏ ਸੀ, ਭਾਈ ਜਿੱਤਾ ਜੀ, ਜੋਧ ਜੀ, ਜੀਵਾ ਜੀ, ਉਹਨਾਂ ਨੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ।
ਕੀ ਕਰੀ ਸਭ ਬੈਠੇ ਆਨੰਦੇ।
ਸਤਿਗੁਰਾਂ ਨੇ ਸਾਰਿਆਂ ਤੇ ਬੜੀਆਂ ਖੁਸ਼ੀਆਂ ਕੀਤੀਆਂ, ਬੜੇ ਆਨੰਦ ਨਾਲ ਸਾਰੇ ਸਤਿਗੁਰਾਂ ਦੇ ਲਾਗੇ ਕੋਲ ਬੈਠ ਗਏ ਨੇ।
ਸ੍ਰੀ ਗੁਰੂ ਬਿਰਦ ਕੋ ਗੈ ਕਰ ਹੱਥ।
ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਹੱਥ ਪਕੜਿਆ। ਬਾਬਾ ਜੀ ਦਾ ਹੱਥ ਫੜ ਕੇ
ਇੱਕ ਆਸਨ ਬੈਠੇ ਲੈ ਸਾਥ।
ਆਪਣੇ ਨਾਲ ਇੱਕ ਆਸਣ ਤੇ ਬਾਬਾ ਜੀ ਨੂੰ ਕੋਲ ਬਿਠਾਇਆ ਗੁਰੂ ਹਰਗੋਬਿੰਦ ਸਾਹਿਬ ਨੇ। ਬੜੇ ਪਿਆਰ ਨਾਲ ਅਦਬ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਨਾਲ ਆਸਣ ਤੇ ਬਿਠਾਇਆ।
ਮਨੋ ਦੇਵ ਗੁਰ ਵਿਸ਼ਨੂੰ ਮਿਲਿਆ।
ਕਹਿੰਦੇ ਇਸ ਤਰ੍ਹਾਂ ਜਾਪਦਾ ਜਿਵੇਂ ਬ੍ਰਹਸਪਤੀ ਦੇਵਤਿਆਂ ਦਾ ਗੁਰੂ ਵਿਸ਼ਨੂੰ ਨੂੰ ਆ ਕੇ ਮਿਲਿਆ ਹੋਵੇ।
ਉਗਰ ਸੈਨ ਜਿਵੇਂ ਕ੍ਰਿਸ਼ਨ ਰਲੇ ਹੈ।
ਜਿਵੇਂ ਉਗਰ ਸੈਨ ਤੇ ਕ੍ਰਿਸ਼ਨ ਭਗਵਾਨ ਆਪਸ ਵਿਚ ਰਲੇ ਹੋਣ।
ਬਚਨ ਬਿਲਾਸ ਮੁਦਤੇ ਹੋਏ ਕਰੇ।
ਗੁਰੂ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਆਪਸ ਵਿਚ ਬਚਨ ਬਿਲਾਸ ਕਰ ਰਹੇ ਨੇ।
ਰਣ ਮੈਂ ਤੁਰਕ ਬਿੰਦ ਹੀ ਮਰੇ।
ਉਹ ਗੱਲਾਂ ਵੀ ਚੱਲੀਆਂ ਜਿਵੇਂ ਜੰਗ ਹੋਇਆ, ਔਰ ਜੰਗ ਦੇ ਵਿਚ ਜਿਵੇਂ ਤੁਰਕਾਂ ਦਾ ਘਾਣ ਹੋਇਆ, ਉਹ ਬਚਨ ਬਿਲਾਸ ਵੀ ਚੱਲੇ ਹਨ।
ਬੈਠੇ ਜਵੈ ਤਿਮਰ ਹੋਏ ਆਇਓ।
ਬੈਠ ਗਏ, ਬੈਠਿਆਂ ਬੈਠਿਆਂ ਹਨੇਰਾ ਪੈ ਗਿਆ, ਸ਼ਾਮ ਦਾ ਸਮਾਂ ਸੀ। ਬਚਨ ਬਿਲਾਸ ਕਰਦਿਆਂ ਕਰਦਿਆਂ ਤਿਮਰ ਹੋ ਗਿਆ, ਹਨੇਰਾ ਹੋ ਗਿਆ।
ਘਰ ਨਵੀਨ ਜੋ ਗੁਰੂ ਬਨਵਾਇਓ।
ਨਵਾਂ ਘਰ ਗੁਰੂ ਹਰਗੋਬਿੰਦ ਸਾਹਿਬ ਨੇ ਬਣਵਾਇਆ ਸੀ, ਜੋ ਨਵੀਨ ਘਰ ਮਹਾਰਾਜ ਜੀ ਨੇ ਬਣਵਾਇਆ ਹੈ,
ਡੇਰਾ ਬਿਰਦ ਉਤਾਰਾ,
ਉਸ ਨਵੇਂ ਘਰ ਵਿਚ ਬਾਬਾ ਬੁੱਢਾ ਜੀ ਦਾ ਉਤਾਰਾ ਕਰਵਾਇਆ, ਬਾਬਾ ਬੁੱਢਾ ਸਾਹਿਬ ਜੀ ਦਾ ਉਸ ਨਵੇਂ ਬਣੇ ਘਰ ਦੇ ਵਿਚ ਉਤਾਰਾ ਕਰਵਾਇਆ ਹੈ,
ਜਿਤ ਗੁਰਦਾਸ ਜੀ ਉਚਾਰਾ,
ਔਰ ਨਾਲ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਉਤਾਰਿਆ, ਭਾਈ ਗੁਰਦਾਸ ਜੀ ਦਾ ਡੇਰਾ ਕਰਵਾਇਆ,
ਦਾਸਨ ਪ੍ਰਤ ਆਏ ਸੁਰਮਾਏ,
ਔਰ ਸੇਵਾਦਾਰਾਂ ਨੂੰ ਦਾਸਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਹਦਾਇਤ ਕਰ ਦਿੱਤੀ ਹੈ, ਉਹਨਾਂ ਨੂੰ ਹੁਕਮ ਕੀਤਾ ਹੈ,
ਸੇਵਾ ਕਰੋ ਸਕਲ ਮਨ ਭਾਈ,
ਆਖਿਆ ਭਾਈ ਸਾਰੀ ਮਨ ਭਾਉਂਦੀ ਸੇਵਾ ਤੁਸੀਂ ਕਰਨੀ, ਜੋ ਬਾਬਾ ਜੀ ਹੁਕਮ ਕਰਨ, ਭਾਈ ਗੁਰਦਾਸ ਜੀ ਕਹਿਣ, ਤੁਸੀਂ ਹਰ ਵੇਲੇ ਬਾਬਾ ਜੀ ਹੋਣਾ ਦੀ ਸੇਵਾ ਵਿਚ ਹਾਜ਼ਰ ਰਹਿਣਾ ਹੈ,
ਸੁੰਦਰ ਪਲੰਗ ਪਥੇ ਤਤਕਾਲਾ,
ਬਾਬਾ ਜੀ ਤੇ ਭਾਈ ਗੁਰਦਾਸ ਜੀ ਦੇ ਆਸਣ ਵਾਸਤੇ ਸੋਹਣੇ ਪਲੰਗੇ ਨਵੇਂ ਮਹਾਰਾਜ ਜੀ ਨੇ ਭਜਵਾਏ ਹਨ,
ਖਾਣ ਪਾਣੀ ਤੇ ਅਸਨ ਰਸਾਲਾ,
ਛਕਣ ਵਾਸਤੇ ਬੜੇ ਸੋਹਣੇ ਭੋਜਨ, ਕਈ ਪ੍ਰਕਾਰ ਦੇ ਵਿੰਜਨਾਦ ਪਕਵਾਨ, ਉਹ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਲਈ ਹਾਜ਼ਰ ਹੋਏ,
ਹੱਥ ਜੋੜ ਸੇਵਕ ਬੇਠਾਂਡੇ,
ਸੇਵਾਦਾਰ ਹੱਥ ਜੋੜ ਕੇ ਖਲੋਤੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ,
ਜਿਵੇਂ ਕਹਿਓ ਕਰਿਓ ਹਿੱਤ ਗਾਡੇ,
ਜਿਵੇਂ ਜਿਵੇਂ ਬਾਬਾ ਜੀ ਹੁਕਮ ਕਰਦੇ ਨੇ ਤਿਵੇਂ ਤਿਵੇਂ ਸੇਵਾਦਾਰ ਬੜੇ ਪ੍ਰੇਮ ਨਾਲ ਸੇਵਾ ਕਰਦੇ ਨੇ,
ਬਹਾਦਰ ਸਭ ਸੇਵਾ ਕਰਵਾਏ,
ਇਹਦਾ ਬੜੇ ਸਤਿਕਾਰ ਨਾਲ ਸਾਰੀ ਸੇਵਾ ਸਤਿਗੁਰਾਂ ਨੇ ਕਰਵਾਈ ਹੈ,
ਸੁਪਤ ਜਥਾ ਸੁਖ ਨਿਸਾ ਬਿਤਾਏ,
ਰਾਤ ਪੈ ਗਈ ਸੀ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ, ਆਪਣੇ ਆਸਣਾਂ ਤੇ ਵਿਰਾਜ ਕੇ ਸੁਖ ਨਾਲ ਸੁੱਤੇ ਹਨ,
ਪ੍ਰਾਤ ਭੇ ਸਲਤਾ ਕੇ ਤੀਰ,
ਅੰਮ੍ਰਿਤ ਵੇਲਾ ਹੋਇਆ ਤੇ ਦਰਿਆ ਬਿਆਸ ਦੇ ਕੰਢੇ ਤੇ ਜਾ ਕੇ,
ਜਾਏ ਸ਼ਨਾਨੇ ਸੋਚ ਸਰੀਰ,
ਸੋਚ ਕਿਰਿਆ ਕਰਕੇ ਦਰਿਆ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ,
ਜਪ ਆਦਿਕ ਨਿਤ ਨੇਮ ਸੁਬਾਨੇ,
ਜਪਜੀ ਸਾਹਿਬ ਤੇ ਹੋਰ ਨਿਤ ਨੇਮ ਦੀਆਂ ਬਾਣੀਆਂ ਪੜੀਆਂ ਹਨ,
ਪੜ ਕਰ ਨਦੀ ਕੂਲ ਮਨ ਬਾਨੇ,
ਨਦੀ ਦੇ ਕਿਨਾਰੇ ਦੇ ਉੱਤੇ ਹੀ ਬੈਠੇ ਨੇ ਔਰ ਮਨ ਨੂੰ ਬੜਾ ਭਾ ਰਿਹਾ, ਨਦੀ ਦਾ ਕਿਨਾਰਾ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਹੋਰ ਵੀ ਸਿੱਖ ਦਰਿਆ ਦੇ ਕੰਢੇ ਬੈਠੇ ਬਾਣੀ ਪੜ ਰਹੇ ਨੇ,
ਆਏ ਬੋਰ ਗੁਰੂ ਗੁਣ ਗਾਵਤ,
ਜਦੋਂ ਬਾਣੀ ਪੜ ਹਟੇ ਤੇ ਫਿਰ ਸਤਿਗੁਰਾਂ ਦੇ ਗੁਣ ਗਾਉਂਦਿਆਂ ਮਹਾਰਾਜ ਜੀ ਕੋਲ ਆ ਗਏ,
ਅਦਭੁਤ ਲੀਲਾ ਜਗ ਦਿਖਰਾਵਤ,
ਐਸੇ ਸਤਿਗੁਰੂ ਜਿਹੜੇ ਅਦਭੁਤ ਲੀਲਾ ਜਗਤ ਵਿਚ ਵਿਖਾ ਰਹੇ ਨੇ,
ਸਨੇ ਸਨੇ ਚਲ ਆਏ ਤਾਂ,
ਸਨੇ ਸਨੇ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਉੱਥੇ ਆ ਗਏ,
ਲੱਗਿਓ ਦੀਵਾਨ ਬੇਰਾ ਜਿਤ ਜਾ,
ਜਿੱਥੇ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਦਰਸ਼ਨ ਦਦਾਰ ਦੇ ਰਹੇ ਨੇ,
ਜੈ ਕਰ ਕੋ ਗੁਰ ਨਿਕਟ ਬਿਠਾਏ,
ਸਤਿਗੁਰਾਂ ਨੇ ਬਚਨ ਕਰਕੇ ਬਾਬਾ ਜੀ ਨੂੰ ਕੋਲ ਬਿਠਾਇਆ ਹੈ,
ਸ਼ਬਦ ਬਿਲਾਵਲ ਆਦਿ ਜਗਾਏ,
ਰਾਗੀ ਸਿੰਘ ਕੀਰਤਨ ਕਰ ਰਹੇ ਸੀ ਸਿੱਖ, ਉਹਨਾਂ ਨੇ ਬਿਲਾਵਲ ਰਾਗ ਦੀਆਂ ਤਾਰਾਂ ਛੇੜੀਆਂ, ਅੰਮ੍ਰਿਤ ਵੇਲੇ ਦੇ ਸਮੇਂ ਤੋਂ ਬਾਅਦ ਦਿਨ ਚੜਦਿਆਂ ਬਿਲਾਵਲ ਦਾ ਸਮਾਂ, ਬਿਲਾਵਲ ਦੀ ਚੌਂਕੀ ਦਾ ਸਮਾਂ ਹੁੰਦਾ ਹੈ, ਤੋ ਰਬਾਬੀ ਸਿੱਖਾਂ ਨੇ ਬਿਲਾਵਲ ਰਾਗ ਗਾਇਆ, ਬਿਲਾਵਲ ਵਿਚ ਸ਼ਬਦ ਪੜੇ ਹਨ,
ਸੁਣੇ ਰਬਾਬੀ ਤੇ ਆਨੰਦ,
ਬੜੇ ਪਿਆਰ ਨਾਲ ਰਬਾਬੀਆਂ ਕੋਲੋਂ ਸ਼ਬਦ ਸੁਣਦੇ ਤੇ ਆਨੰਦਿਤ ਹੁੰਦੇ ਨੇ,
ਆਏ ਅਨਕ ਨਾਲ ਗੁਰਪਗ ਬੰਦਾ,
ਅਨੇਕਾਂ ਸਿੱਖ ਸੰਗਤਾਂ ਆ ਰਹੀਆਂ ਨੇ ਗੁਰੂ ਦਰਬਾਰ ਵਿਚ ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕਰਦੇ ਹਨ,
ਕਿਤਕ ਸਮਾਂ ਜਦ ਬੈਠ ਬਿਤਾਵਾ,
ਇਹਨਾਂ ਕੁਝ ਸਮਾਂ ਜਦੋਂ ਸਤਿਗੁਰਾਂ ਨੇ ਬੈਠਿਆਂ ਬਤੀਤ ਕੀਤਾ,
ਮੇਧਾਵੀ ਕਾਰੀਗਰ ਆਵਾ,
ਇਹਨੇ ਨੂੰ ਜਿਹੜਾ ਮੇਧਾਵੀ ਕਾਰੀਗਰ ਸੀ, ਜਿਹੜਾ ਵਿਸ਼ਕਰਮਾ ਭਗਵਾਨ ਦਾ ਹੀ ਉਹਦਾ ਹੀ ਅਵਤਾਰ ਸੀ, ਸਰੀਰ ਧਾਰ ਕੇ ਆਇਆ ਸੀ, ਉਹ ਜਿਹੜਾ ਮੇਧਾਵੀ ਕਾਰੀਗਰ ਹੈ, ਇਹਨੇ ਨੂੰ ਉਹ ਛੇਵੇਂ ਪਾਤਸ਼ਾਹ ਦੇ ਦਰਬਾਰ ਚ ਆ ਪਹੁੰਚਿਆ,
ਹੱਥ ਜੋੜ ਕਰ ਬਾਕੀ ਉਚਾਰਾ, ਮਹਾਰਾਜ ਬੋ ਕਰ ਸੁਧਾਰਾ,
ਮੇਧਾਵੀ ਕਾਰੀਗਰ ਆ ਕੇ ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਆਪ ਜੀ ਦੇ ਹੁਕਮ ਅਨੁਸਾਰ ਸਾਰੇ ਨਗਰ ਦੀ ਕਾਰ ਸੰਭਾਲ ਲਈ ਹੈ, ਸਾਰਾ ਨਗਰ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਾ,
ਫਿਰੋ ਨਗਰ ਅਵਲੋਕਨ ਕੀਜੈ,
ਮਹਾਰਾਜ ਜੀ ਆਪ ਜੀ ਚੱਲ ਕੇ ਫੇਰਾ ਪਾਓ ਨਗਰ ਦੇ ਵਿਚ, ਫਿਰ ਕੇ ਚੰਗੀ ਤਰ੍ਹਾਂ ਨਗਰ ਵੇਖ ਲਵੋ, ਕੋਈ ਕਮੀ ਪੇਸ਼ੀ ਹੋਵੇ ਤੇ ਦੱਸ ਦੇਣਾ,
ਸਿੱਖਨ ਕੀ ਸੇਵਾ ਸਫਲੀ ਜੈ,
ਬਹੁਤ ਸਾਰੇ ਸਿੱਖਾਂ ਨੇ ਸੇਵਾ ਕੀਤੀ ਹੈ, ਆਪ ਦੀ ਕਿਰਪਾ ਕਰਕੇ ਨਗਰ ਦਾ ਦੌਰਾ ਕਰੋ, ਨਗਰ ਵੇਖੋ, ਔਰ ਵੇਖ ਕੇ ਸਿੱਖਾਂ ਦੀ ਸੇਵਾ ਸਫਲ ਕਰੋ।
ਬਿਰਧ ਗੁਰਦਾਸ ਜੀਏ ਨਿਜ ਸਾਥ।
ਸੁਣ ਕੇ ਸਤਿਗੁਰੂ ਜੀ ਉੱਠ ਪਏ, ਬਾਬਾ ਬੁੱਢਾ ਸਾਹਿਬ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਨੇ ਆਪਣੇ ਨਾਲ ਲੈ ਲਿਆ।
ਗਮਨੇ ਅਪਰ ਸੰਗ ਸਭ ਸਾਥ।
ਹੋਰ ਵੀ ਬਹੁਤ ਸਾਰੇ ਸਾਥੀ ਸੇਵਾਦਾਰ ਸਿੱਖ ਨਾਲ ਚੱਲ ਪਏ।
ਪੁਰ ਪ੍ਰਵੇਸ਼ ਹੋਏ ਹੇਰਨ ਲਾਗੇ।
ਸਤਿਗੁਰਾਂ ਨਗਰ ਚ ਪ੍ਰਵੇਸ਼ ਕੀਤਾ ਤੇ ਨਗਰ ਵੇਖਣ ਲੱਗੇ। ਬੜੇ ਸੋਹਣੇ ਬਾਜ਼ਾਰ ਬਣੇ ਸੀ, ਗਲੀਆਂ ਸੁੰਦਰ, ਮਕਾਨ ਬੜੇ ਸੁੰਦਰ ਬਣੇ ਹੋਏ। ਮਹਾਰਾਜ ਜੀ ਵੇਖਣ ਲੱਗੇ ਹਨ।
ਸਤਿਗੁਰ ਜਾਤ ਬਤਾਵਤੇ ਆਗੇ।
ਅੱਗੇ ਅੱਗੇ ਸਤਿਗੁਰੂ ਜੀ ਦੱਸਦੇ ਜਾ ਰਹੇ ਨੇ ਤੇ ਮੇਰਾਵੀ ਜਿਹੜਾ ਉਹ ਦੱਸੀ ਜਾਂਦਾ ਅੱਗੇ ਅੱਗੇ, ਮਹਾਰਾਜ ਆਹ ਫਲਾਣਾ ਮਕਾਨ ਹੈ, ਇੱਥੇ ਆਹ ਚੀਜ਼ ਬਣਾਈ ਹੈ, ਇੱਥੇ ਆਹ ਚੀਜ਼ ਬਣਾਈ। ਏਦਾਂ ਕੱਲੀ ਕੱਲੀ ਚੀਜ਼ ਉਹ ਜਿਹੜਾ ਮੇਧਾਵੀ ਕਾਰੀਗਰ ਸੀ, ਮਿਸਤਰੀ ਸੀ, ਉਹ ਦੱਸਦਾ ਜਾ ਰਿਹਾ।
ਲਗਦੀ ਰਗ ਬੀਠੀ ਜੇ ਬਣਾਏ,
ਛੋਟੀਆਂ ਵੱਡੀਆਂ ਗਲੀਆਂ ਜਿਹੜੀਆਂ ਬਣਾਈਆਂ ਹਨ,
ਮੇਧਾਵੀ ਤਾਂ ਸਰਬ ਦਿਖਾਏ।
ਮੇਧਾਵੀ ਨੇ ਸਾਰੀਆਂ ਗਲੀਆਂ ਬਾਜ਼ਾਰ ਜਿਹੜੇ ਨੇ ਉਹ ਵਿਖਾਏ ਹਨ।
ਮੰਦਰ ਜਿਸ ਬਿਦ ਕੇ ਸ਼ੁਭਕੀਨ,
ਜਿਸ ਤਰ੍ਹਾਂ ਦੇ ਸੋਹਣੇ ਮੰਦਰ ਮਕਾਨ ਉਹ ਬਣਾਏ ਹਨ।
ਸਮੇ ਸਮੇ ਗਮਨੇ ਸਭ ਚੀਨ,
ਉਹ ਵੀ ਸਾਰੇ ਵਿਖਾਏ ਤੇ ਵੇਖਦੇ ਵੇਖਦੇ ਸਤਿਗੁਰੂ ਜੀ ਤੁਰੇ ਜਾ ਰਹੇ ਨੇ।
ਸਕਲ ਬੀਥ ਕਾ ਮੈਂ ਫਿਰ ਆਏ, ਖਰੇ ਮਸੀਤ ਭਈ ਜਿਸ ਥਾਏ।
ਸਾਰੀਆਂ ਗਲੀਆਂ ਬਾਜ਼ਾਰਾਂ ਚੋਂ ਲੰਘਦਿਆਂ ਲੰਘਦਿਆਂ ਸਤਿਗੁਰੂ ਜੀ ਆ ਗਏ ਤੇ ਉਸ ਜਗ੍ਹਾ ਤੇ ਆ ਕੇ ਖਲੋ ਗਏ ਜਿੱਥੇ ਮਸੀਤ ਬਣੀ ਸੀ, ਜਿੱਥੇ ਮਸੀਤ ਬਣ ਕੇ ਤਿਆਰ ਹੋਈ ਸੀ ਉੱਥੇ ਸਤਿਗੁਰੂ ਜੀ ਆ ਕੇ ਖਲੋ ਗਏ।
ਸਭ ਗੁਰਦਾਸ ਪੁੱਛਬੋ ਕਰਿਓ।
ਜਦੋਂ ਮਸੀਤ ਕੋਲ ਆ ਕੇ ਖੜੇ ਤੇ ਭਾਈ ਗੁਰਦਾਸ ਜੀ ਸਤਿਗੁਰਾਂ ਨੂੰ ਪੁੱਛਣ ਲੱਗੇ,
ਇਹ ਤੋਂ ਅਦਭੁਤ ਕਰਮ ਨੇਰਿਓ।
ਕਹਿਣ ਲੱਗਾ ਭਾਈ ਗੁਰਦਾਸ ਜੀ, ਕਹਿਣ ਲੱਗੇ ਮਹਾਰਾਜ ਇਹ ਤਾਂ ਅਦਭੁਤ ਕਰਮ ਹੈ, ਇਹ ਤਾਂ ਪਹਿਲੀ ਵਾਰ ਵੇਖਿਆ ਕਿ ਸਤਿਗੁਰੂ ਜੀ ਨੇ ਨਗਰ ਵਸਾਇਆ ਤੇ ਵਿੱਚ ਮਸੀਤ ਬਣਾਈ ਹੈ।
ਰਾਵਲ ਨੇ ਮਸੀਤ ਚਿਨਵਾਏ, ਇਹ ਕਿਆ ਕਾਰਨ ਦਿਓ ਬਤਾਏ।
ਮਹਾਰਾਜ ਜੀ ਤੁਸੀਂ ਇੱਥੇ ਮਸੀਤ ਤਿਆਰ ਕਰਵਾਈ ਹੈ, ਮਸੀਤ ਬਣਵਾਈ, ਇਹਦਾ ਕੀ ਕਾਰਨ ਹੈ? ਇੱਥੇ ਆਪ ਜੀ ਨੇ ਨਗਰ ਚ ਮਸੀਤ ਕਿਉਂ ਤਿਆਰ ਕਰਵਾਈ ਹੈ?
ਸਭ ਘੇਰੜ ਤੋਂ ਸਕਲ ਪ੍ਰਸੰਗ।
ਫਿਰ ਮਹਾਰਾਜ ਜੀ ਨੇ ਘੇਰੜ ਦਾ ਪ੍ਰਸੰਗ ਸੁਣਾਇਆ ਸਾਰਾ, ਵੀ ਕਿਵੇਂ ਘੇਰੜ ਲੜਦਾ ਸੀ ਆ ਕੇ ਕਿਵੇਂ ਗੁਰੂ ਘਰ ਦੇ ਨਾਲ ਖੇਂਦਾ ਸੀ, ਉਹ ਸਾਰੀ ਕਥਾ ਮਹਾਰਾਜ ਜੀ ਨੇ ਸੁਣਾਈ।
ਕਰਿਓ ਸੁਨਾਵਨ ਜੋ ਸਰਬੰਗ,
ਸਾਰਾ ਪ੍ਰਸੰਗ ਮਹਾਰਾਜ ਜੀ ਨੇ ਸਰਵਣ ਕਰਵਾਇਆ।
ਫਿਰ ਆਦਿਕ ਹਰਖੇ ਸਭ ਸੁਣ ਕਰ,
ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਸੁਣ ਕੇ ਬੜੇ ਖੁਸ਼ ਹੋਏ।
ਬਹੁ ਚਾਤਰ ਤਾ ਗੁਰ ਕੀ ਉਰਦਰ,
ਵੇਖਿਆ ਵੀ ਸਤਿਗੁਰਾਂ ਨੇ ਬੜੀ ਸਿਆਣਪ ਕੀਤੀ ਹੈ ਕਿ ਇੱਥੇ ਮਸੀਤ ਬਣਾ ਦਿੱਤੀ, ਵੀ ਨਾ ਕੱਲ ਨੂੰ ਕੋਈ ਆਵੇਗਾ ਹੀ ਨੀ, ਇੱਥੇ ਦਾਵਾ ਹੀ ਨੀ ਕਰੇਗਾ ਵੀ ਜਗ੍ਹਾ ਸਾਡੀ ਹੈ, ਜਦੋਂ ਮਸੀਤ ਬਣ ਗਈ ਮੁਸਲਮਾਨਾਂ ਦਾ ਰਾਜ ਹੈ, ਉਹ ਮਸੀਤ ਤਾਂ ਥੋੜੀ ਢਾਣਗੇ ਆ ਕੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਚਾਤੁਰਤਾ ਨੂੰ ਸਮਝ ਕੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਬੜੇ ਖੁਸ਼ ਹੋਏ ਤੇ ਸਲਾਉਂਦੇ ਨੇ।
ਕਾਰਨ ਰਣ ਕੋ ਇਤ ਤੇ ਭਇਓ,
ਪਤਾ ਲੱਗਾ ਵੀ ਇੱਥੋਂ ਹੀ ਸਾਰਾ ਕਾਰਨ ਸ਼ੁਰੂ ਹੋਇਆ ਜੰਗ ਦਾ, ਜਿਹੜੀ ਇਹ ਜੰਗ ਹੋਈ ਹੈ ਉਹ ਜੰਗ ਦਾ ਕਾਰਨ ਵੀ ਇਹ ਮਸੀਤ ਵਾਲੀ ਜਗ੍ਹਾ ਤੋਂ ਹੀ ਬਣਿਆ ਹੈ।
ਦੇਵੇਂਦਰ ਤੁਰਕ ਦੇ ਪਿੱਛੇ,
ਇਹਦੇ ਨਾਲ ਹਜ਼ਾਰਾਂ ਤੁਰਕ ਜੰਗ ਦੇ ਮੈਦਾਨ ਚ 6 ਮਈ ਹੋਏ ਨੇ।
ਸਕਲ ਨਗਰ ਕੋ ਫਿਰੇ ਨਿਆਰਾ,
ਇਹ ਤਾਂ ਸਾਰਾ ਨਗਰ ਫਿਰ ਕੇ ਮਹਾਰਾਜ ਜੀ ਨੇ ਵੇਖਿਆ।
ਬਹੁ ਜਸ ਸਭ ਗੁਰਦਾਸ ਜੀ ਉਚਾਰਾ,
ਭਾਈ ਗੁਰਦਾਸ ਜੀ ਨੇ ਬੜਾ ਜਸ ਕੀਤਾ, ਛੇਵੇਂ ਪਾਤਸ਼ਾਹ ਜੀ ਦੀ ਬੜੀ ਵਡਿਆਈ ਕੀਤੀ।
ਬਿਰਧ ਆਦਿਕਪੁਰ ਅਦਿਕ ਸਰਾਹਾ,
ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਬਹੁਤ ਸ਼ਲਾਘਾ ਕਰ ਰਹੇ ਨੇ ਨਗਰ ਵਸਿਆ ਵੇਖ ਕੇ।
ਜੀ ਰੁਚਿਰ ਸ਼ੁਭ ਸਲਤਾਪਾ,
ਕਹਿੰਦੇ ਮਹਾਰਾਜ ਬੜਾ ਸੁੰਦਰ ਨਗਰ ਹੈ ਤੇ ਦੂਜਾ ਬਿਆਸ ਦਰਿਆ ਦੇ ਐਨ ਕੰਢੇ ਦੇ ਉੱਤੇ ਨਗਰ ਵਸਿਆ, ਦਰਿਆ ਦੇ ਕਿਨਾਰੇ ਤੇ ਉੱਚੇ ਥਾਂ ਤੇ ਨਗਰ ਵਸਿਆ ਹੈ।
ਉੱਚੇ ਥਲ ਬੋ ਸੈਲਵੰਤੇ,
ਉੱਚੇ ਥਾਂ ਤੇ ਮਹਾਰਾਜ ਜੀ ਬੜੀ ਸੋਹਣੀ ਸੈਰ ਵੀ ਹੁੰਦੀ ਹੈ, ਫਿਰਨ ਵਾਸਤੇ ਵੀ ਖੁੱਲੀ ਜਗ੍ਹਾ ਹੈ।
ਸੈ ਪ੍ਰਜਾ ਬੋ ਮੋਦਰ ਬਵੰਤੇ,
ਪ੍ਰਜਾ ਵੀ ਬੜੇ ਸੁੱਖ ਨਾਲ ਇੱਥੇ ਵਸਦੀ ਹੈ।
ਕਰਤ ਸਰਾਹਨ ਤੋਂ ਚੱਲ ਆਏ,
ਇਹਨਾਂ ਸਲਾਘਾ ਕਰਦਿਆਂ ਕਰਦਿਆਂ ਨਗਰ ਬੜਾ ਸੁੰਦਰ ਵਸਿਆ, ਉਪਮਾ ਕਰਦਿਆਂ ਕਰਦਿਆਂ ਵਾਪਸ ਆਏ ਨੇ।
ਬੈਠੇ ਸਤਿਗੁਰ ਉਰ ਹਰ, ਬੈਠੇ ਸਤਿਗੁਰ ਹਰ ਕੇ ਉਪਾਏ,
ਛੇਵੇਂ ਪਾਤਸ਼ਾਹ ਜੀ ਆਪਣੇ ਆਸਣ ਤੇ ਆ ਕੇ ਬੈਠ ਗਏ ਨੇ।
ਵਿਧੀ ਚੰਦ ਬੋਲਿਓ ਤਿਸ ਕਾਲਾ,
ਭਾਈ ਵਿਧੀ ਚੰਦ महाराज जी दे लागे बैठे सन। भाई बिधि चंद जी उस वेले बोले,
ए गुरपुर नित बसै विशाला।
कहन लगे महाराज, गुरु की नगरी बन गई है, बड़ा विशाल नगर बसेगा।
अब लो नाम नहीं कुछ धरे रो।
महाराज हाले तक नामकरण नहीं किया नगर का, कहंदे रोहेला ही पए ने, पर हुण रोहेला तो रहा नहीं है, तो गुरु ने बसाया नगर। महाराज हाले तक इस नगरी का कोई ना नहीं रखिया।
प्रथम नाम को नाशन करे।
महाराज जेड़ा पहला ना सी ओ तां आपां खत्म कर दिता, इस नगर का पहला ना तो हुण रहा नहीं।
बात समय सिर पाखन करे।
महाराज जी हुण इस नगर का नामकरण करना चाहिदा है।
बात समय सिर पाखन करे, गुरु खुशी बहुत इस पर धरे।
बाबा विधि चंद जी ने गल बड़े समय सिर कही सी, तो महाराज जी ने बड़ी खुशी की, कहिंदे भाई विधि चंद जी तुसी वाकई बड़े सियाने हो, ते बड़े सियाणप भरी ये गल कही है।
मुस्कावत मुख बाक बखाना।
सतगुरु जी मुस्कुराए, ते मुस्कुरा के गुरु हरगोबिंद साहब छेवें पातशाह जी महाराज जी बोले,
बिरद साहिब जी बड़े सुजाना।
कहिंदे बाबा बुढ़ा साहब जी साडे वड्डे ने, साडे बजुर्ग ने, गुरु घरां दे गुरु घर दे विच बड़े पुराने बिरद सिख हन।
पुर को नाम तरहेंगे,
हुण इस नगर दा नाम बाबा बुढ़ा साहब ही रखणगे। बाबा बुढ़ा साहब नूं ही अख्तियार है, ओही इस नगरी का ना रखणगे, इस पुरी का ना रखणगे।
जग मैं बिथरै सदा रहे,
ओही ना जगत विच प्रगट होवेगा और सदा रहेगा।
सुन बिरद ने सब बिकै सुनायो।
ये सुन के बाबा बुढ़ा साहब जी बोले,
श्री अमृतसर प्रथम बसायो।
कहन लगे महाराज, पहला सतगुरां ने श्री अमृतसर नगर बसाया है।
रावर केर पिता मां जोए।
महाराज तुहाडे दादा जी धन गुरु रामदास सोटी सुल्तान पातशाह जी होए।
इसको जस गावत सब कोई।
जिन्हां दा जस सारे गाउंदे ने, जिन्हां दी वडियाई सारे करदे ने, गुरु रामदास साहब दी उपमा सारे करदे ने।
श्री अर्जन तुम पिता सुजाना।
तुहाडे पिता धन गुरु अर्जन साहब पंजवें पातशाह जी,
जिन्हों नाम पर नाम बखाना।
उन्हां ने अपने पिता गुरु रामदास जी दे नां दे उत्ते नगर दा नां रखिया। जो नगर बसाया उस नगर दा नाम गुरु अर्जन साहब ने अपने पिता श्री गुरु रामदास साहब दे नाम दे उत्ते नां रखिया।
रामदासपुर नाम धरयो है, श्री गुरु ग्रंथ साहिब में लेखन करयो।
और उस नगर दा नाम रामदासपुरा रखिया, रामदासपुर रखिया, और ओ ना गुरु ग्रंथ साहब विच भी दर्ज कीता के वसदी सघन अपार अनूप रामदास पुर। असल ना जड़ा है ओ रामदास पुर, बाद विच तब्दील हुंदा श्री अमृतसर, अमृतसर सरोवर तो श्री अमृतसर बन गया, पर जड़ा पहला ना गुरु अर्जन साहब ने रखिया गुरु ग्रंथ साहब च दर्ज है, बाबा बुढ़ा साहब जी दस रहे ने महाराज, ओ रामदासपुर है।
विदत जगत मैं जाने सारे,
सारे जगत विच गल विदत है और सारे जान दे हन।
अरे ओ आपने किसी प्रकारे,
इसे तरह महाराज जी आप जी ने ए नगर बसाया है।
किसी रीत हुए अब रामो, श्री हर गोविंद पुर शुभ नामो।
महाराज नगर तुसी बसाया है, इस करके तुहाडे नां ते इस नगर दा नां होना चाहिदा श्री हर गोविंदपुरा। अज भी उस जगह दा स्थान दा नां, नगर दा नां श्री हर गोविंदपुरा है। महाराज जी श्री हर गोविंदपुरा इस नगर दा शुभ नाम होना चाहिदा है।
श्री नानक रचपुर करतारा।
महाराज जिवें गुरु नानक साहब ने नगर रचिया सी रावी दरिया दे कंडे ते, और उस नगर दा ना करतारपुरा रखिया है।
दिव गुर करी खंडोर उचारा।
और दूजे पातशाह गुरु अंगद साहब ने खडूर साहब बसाया है।
गोइंदवाल बतायो तीजे, रामदासपुर चतुर्थ तीजे।
और तीसरे पातशाह गुरु अमरदास साहब ने गोइंदवाल नगर बसाया है। ਔਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਨੇ ਰਾਮਦਾਸਪੁਰਾ ਨਗਰ ਸ੍ਰੀ ਅੰਮ੍ਰਿਤਸਰ ਵਸਾਇਆ ਹੈ।
ਸ੍ਰੀ ਕਰਤਾਰਪੁਰਾ ਵਿੱਚ ਦੁਆਬੇ
ਦੁਆਬੇ ਦੇ ਵਿੱਚ ਸ੍ਰੀ ਕਰਤਾਰਪੁਰਾ ਸੋਢੀਆਂ ਜੋ ਨਗਰ ਹੈ,
ਸ੍ਰੀ ਗੁਰੂ ਅਰਜਨ ਕੀਨ ਅਜਾਬੇ
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਵਸਾਇਆ ਹੈ।
ਸ੍ਰੀ ਹਰ ਗੋਬਿੰਦਪੁਰ ਤੁਮ ਕੀਨੋ ਮੈਂ ਨਿਜ ਮਨ ਮੈਂ ਇਸ ਵਿਦ ਚੀਨੋ।
ਮਹਾਰਾਜ ਇਹ ਨਗਰ ਤੁਸੀਂ ਵਸਾਇਆ, ਇਸ ਕਰਕੇ ਇਸ ਨਗਰ ਦਾ ਨਾਮ ਸ੍ਰੀ ਹਰਗੋਬਿੰਦਪੁਰਾ ਹੈ। ਇਹ ਮੈਂ ਆਪਣੇ ਮਨ ਚ ਜਾਣਿਆ ਕਿ ਮਹਾਰਾਜ ਇਸ ਨਗਰ ਦਾ ਨਾਮ ਅੱਜ ਤੋਂ ਬਾਅਦ ਸ੍ਰੀ ਹਰਗੋਬਿੰਦਪੁਰਾ ਹੈ।
ਸੁਨ ਗੁਰ ਆਪ ਸਭਾ ਜੇ ਸਾਰੇ ਬਿਰਧ ਕੋ ਤੰਨੈ
ਸਤਿਗੁਰਾਂ ਨੇ ਇਹ ਬਚਨ ਸੁਣੇ, ਸੰਗਤ ਨੇ ਸੁਣੇ, ਸਾਰੀ ਸੰਗਤ ਨੇ ਬਾਬਾ ਬੁੱਢਾ ਸਾਹਿਬ ਦੀ ਇਸ ਮਤ ਬਾਰੇ ਸਲਾਹਿਆ, ਕਹਿੰਦੇ ਧੰਨ ਹਨ ਬਾਬਾ ਬੁੱਢਾ ਸਾਹਿਬ ਜੀ।
ਸਭ ਮੈਂ ਪ੍ਰਗਟ ਨਾਮ ਤਬ ਹੋਆ
ਜਿੱਦਾਂ ਇਸ ਨਗਰ ਦਾ ਨਾਮ ਸ੍ਰੀ ਹਰਗੋਬਿੰਦਪੁਰਾ ਪ੍ਰਗਟ ਹੋਇਆ।
ਨਗਰੇ ਆਨੰਦ ਧਾਰ ਕਰ ਜੋਆ
ਸਭ ਨੇ ਆਨੰਦ ਧਾਰ ਕੇ ਨਗਰ ਵੇਖਿਆ।
ਇਮ ਸਤਿਗੁਰ ਪੁਰ ਨਾਮ ਧਰਾਇਓ ਅਬ ਲੋਥ ਗਰੇ ਜਗ ਪ੍ਰਗਟਾਇਓ।
ਜਿਸ ਤਰ੍ਹਾਂ ਸਤਿਗੁਰਾਂ ਨੇ ਇਸ ਨਗਰ ਦਾ ਨਾਮ ਸ੍ਰੀ ਹਰਗੋਬਿੰਦਪੁਰਾ ਰਖਵਾਇਆ, ਜਿਹੜਾ ਅੱਜ ਤੱਕ ਵੀ ਜਗਤ ਵਿਚ ਪ੍ਰਗਟ ਹੈ।
ਖਾਸ ਮਹਿਲ ਗੁਰ ਕੇ ਮਰਚਨੇ
ਮਹਾਰਾਜ ਜੀ ਦੇ ਖਾਸ ਮਹਿਲ, ਬੜੇ ਸੁੰਦਰ ਮਹਿਲ ਬਣਾਏ ਨੇ ਇਸ ਨਗਰ ਵਿਚ।
ਬਿੰਦ ਖਚੇ ਨਗ ਕੰਚਨ ਸਨੇ
ਕਹਿੰਦੇ ਬੜੇ ਸੋਹਣੇ ਮਹਿਲ ਬਣਾਏ, ਵਿਚ ਕੀਮਤੀ ਨਗ ਜੜੇ ਹੋਏ ਹਨ।
ਗੁਜਰ ਰੀਤ ਕੋ ਦਰ ਖਵਾਏ
ਬੜੇ ਸੋਹਣੇ ਦਰਵਾਜੇ ਰਖਵਾਏ ਹਨ।
ਇਸੋ ਦੇਖਤ ਦੇਵ ਲੁਭਾਏ
ਇਹੋ ਜਿਹੇ ਸੋਹਣੇ ਮਕਾਨ ਬਣੇ ਨੇ ਜਿਨ੍ਹਾਂ ਨੂੰ ਵੇਖ ਕੇ ਦੇਵਤਿਆਂ ਦਾ ਮਨ ਵੀ ਲੁਭਾਏ ਮਾਨ ਹੋ ਜਾਏ।
ਇਮ ਕੇਤਕ ਦਿਨ ਕਰੇ ਗੁਜ਼ਾਰਨ ਸਿੱਖਿਆ ਨੇਕੈ ਕਰਤੇ ਉਧਾਰਨ।
ਇਸ ਤਰ੍ਹਾਂ ਸਤਿਗੁਰੂ ਜੀ ਨੇ ਕੁਝ ਦਿਨ ਇੱਥੇ ਰਹਿ ਕੇ ਬਤੀਤ ਕੀਤੇ ਤੇ ਹਜ਼ਾਰਾਂ ਸਿੱਖਾਂ ਦਾ ਉਧਾਰ ਕੀਤਾ।
ਜੈ ਕਹਿ ਜਗ ਮੈਂ ਜਸ ਬੋ ਫੈਲਾ
ਕਿੱਥੇ ਸਤਿਗੁਰਾਂ ਦਾ ਜਸ ਫੈਲਿਆ ਹੈ।
ਜਿਸ ਆਗੈ ਨਿਸਪਤੀ ਲਗ ਮੈਲਾ
ਕਹਿੰਦੇ ਇਹੋ ਜਿਹਾ ਸੁਜਸ ਪਸਰਿਆ ਵੀ ਚੰਦਰਮਾ ਵੀ ਸਤਿਗੁਰਾਂ ਦੇ ਸੁਜਸ ਅੱਗੇ ਮੈਲਾ ਤੇ ਫਿੱਕਾ ਪ੍ਰਤੀਤ ਹੁੰਦਾ ਹੈ। ਏਦਾਂ ਗੁਰੂ ਸਾਹਿਬ ਦੀ ਵਡਿਆਈ ਘਰ ਘਰ ਵਿਚ ਪਸਰੀ ਹੈ, ਛੇਵੇਂ ਪਾਤਸ਼ਾਹ ਜੀ ਦੀ ਉਪਮਾ ਪਸਰੀ ਹੈ। ਇੱਥੇ ਹੀ ਸਤਿਗੁਰੂ ਹਰਗੋਬਿੰਦਪੁਰੇ ਨਗਰ ਵਿਚ ਹੋਰ ਕੌਤਕ ਵਰਤਾ ਰਹੇ ਨੇ। ਇਕ ਮੁਸਲਮਾਨ ਫਕੀਰ, ਇਕ ਹੋਰ ਮੁਰੀਦ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਹਾਜ਼ਰ ਹੋ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।